एक के लिए नहीं, अगर प्रधानमंत्री की किताब 15 मुसलमानों की पॉपुलेशन 15% है और लगभग जो सरकारी जो हर सरकार की जो स्कीम है सबके लिए एक जैसी है, परंतु हाँ विदेश में जाकर विमनस्य फैलाना, विदेश में जाकर इस प्रकार की बात करना, ये दिखता है कि राहुल गांधी की सोच का, परंतु मेरे राहुल गांधी का चैलेंज है जो बात वो विदेश में कह रहे सिखों लेकर हिंदुस्तान में कहें और मैं उनके खिलाफ मुकदमा करूंगा, क्योंकि विदेश में जाकर कहने से उनके खिलाफ मुकदमा नहीं बनता। देश में आकर यही बात रिपीट करे ना कि भाजपा ने सिखों की पगड़ियां उतारी या उनके खड़े उतारे, तो मैं उनको वापस ठीक ढंग से कोर्ट कर देकर सीखूंगा।
जी, तमिल, मराठी, बंगाली, मणिपुरी, ये सब लोग जो है इंफीरियर लैंग्वेज में आते हैं और उन्होंने ये भी बोला कि ये इसी के लिए ही लड़ाई कर रहे हैं, कॉन्स्टिट्यूशन में लिखा हुआ है।
ऊपर है संघ तो आरएसएस तो राष्ट्रवाद की बात करता है और सबको राष्ट्रवाद की ओर प्रेरित करता है, परंतु जब ये यूनियन ऑफ स्टेट्स कहते हैं तो शायद इनके देश की जो सांस्कृतिक विरासत है उसकी जानकारी कम है, इनकी से सरकार मिलना चाहिए। बीजेपी पराजय के कारण की छवि खराब करने की कोशिश नहीं की, लेकिन ये ऐसे नेता है जो कुंठाग्रस्त है, लगातार तीसरी बार पराजय के कारण उनके मन में अंध बीजेपी संघ और मोदी विरोध बैठ गया है और वो विरोध करते करते देश के विरोध करने लगे। देश के बाहर कांग्रेस और बीजेपी नहीं होती, देश के अंदर हम मुद्दों पे लड़ सकते हैं।
शिवराज सिंह चौहान होना दे बयान तुसी सुने, शिवराज सिंह चौहान होना तो अलावा होर कई सीनियर लीडर्स ने भी इस तरह दे सवाल जेड़े ने ओ खड़े कीते ने। शहजाद पूनावाला नेशनल स्पोक्सपर्सन ने बीजेपी दे, शहजाद पूनावाला, शहजाद साहब की कह रहे ने, वो भी तुहानू सुना दिंदे हैगे।
तो आपकी पार्टी ने एक बार कहा था इंदिरा इज इंडिया एंड इंडिया इज इंदिरा, आपने तो एक परिवार को, एक व्यक्ति को इंडिया के साथ जोड़ दिया था, क्या कांग्रेस पार्टी आज भी उसका खंडन करती है? जो कांग्रेस पार्टी डायवर्सिटी की बातें करती है, डायवर्सिटी दिख रहा है, जब सिख नरसंहार हुआ 4000 सिख मारे गए और आपके पिताजी ने कहा बड़ा पेड़ गिरता है धरती हिलती है, ये डायवर्सिटी का परिचय था। जब एक महिला कांग्रेस कार्यकर्ता केरल में बोलती है कि कास्टिंग काउच हो रहा है उसको तुरंत निकाल दिया जाता है, ये डायवर्सिटी का परिचय है। जब कांग्रेस पार्टी के शासनकाल में हाशिमपुरा, भागलपुर, मीरठ, मलियाना, नैली, अहमदाबाद, जलगांव, इस प्रकार के बड़े दंगे होते हैं, ये डायवर्सिटी का परिचय है। और आप संविधान की बात करते हैं तो बताइए कि आपके साथी नेशनल कॉन्फ्रेंस कहती है 370 लागू करेंगे, मतलब कि देश में एक नहीं दो संविधान होंगे, क्या आप?
बाकी डिटेल तुसी चैनल वाइज उते सुन सकते हैं। ग्रेटर टोरंटो एरिया की रियल स्टेट मार्केट या होर शहरों की रियल स्टेट मार्केट कितना चल रही है, इहदे बारे आरबीसी वल्लों उहनां दे जिहड़े असिस्टेंट चीफ इकोनॉमिस्ट है रॉबर्ट होक, उन्हां ने हाल ही दे विच एक पोस्ट दे विच दस्या हैगा कि जिहड़ी बहुत ज्यादा रियल स्टेट मार्केट दे विच कोई खासा फर्क नहीं आया, कोई हल्की जिही हलचल हुई होगी पर उस तो ज्यादा कुछ नहीं होया। हालांकि लगातार बैंक ऑफ कैनेडा जिहड़े अपने इंटरस्ट रेट जिहड़ा तीसरी बार उन्होंने कटौती की है, ओवरनाइट लैंडिंग रेट बैंक ऑफ कैनेडा का 5% सीगा, फिर 5 तो घटा के 4.75 और हुण जिहड़ा हाल ही दे विच अनाउंस किया गया बैंक ऑफ कैनेडा के गवर्नर टिफ मकलम होना वालों, इस वेले 4.25% जिहड़ा इंटरस्ट रेट आ गया है। लेकिन आरबीसी ने अपनी रिपोर्ट दे विच दस्या, उन्होंने कहा कि तुसीं किसी भी शहर दे विच देख लो, कैलगरी, एडमिंटन, टोरंटो, मॉन्ट्रियल, वैंकूवर, रियल स्टेट दे विच कोई हलचल नहीं हुई। ग्रेटर टोरंटो एरिया दे नंबर शेयर करदे आं जिथे रॉबर्ट होक ने दस्या है कि ग्रेटर टोरंटो एरिया दे विच इस साल जुलाई दे विच 62,000 सेल्स हुई ने। सो वो कहते जी बिल्कुल सेम है जो 2022 या 2023 होया, अगस्त के नंबर चक लो चाहे जुलाई तो बाद 63,000 सेल्स हुई ने, यह बिल्कुल सेम है जो 2022 और 2023 होया, तो नंबर दे विच कोई फर्क जेड़ा वो नहीं होया। असी दसीए कि जिथे हुण 62,000-63,000 सेल्स हो रही है, जे असी चले जाइए मार्च 2021 जदों पीक दे उत्ते सीगा, तो मार्च 2021 दे विच एक महीने दे विच जीटीए दी जे असी गल करिए ग्रेटर टोरंटो एरिया दे विच जिथे अज 62,000 सेल हो रही है, इस तो दुगने तो भी ज्यादा 1,43,000 सेल्स हुई सी मार्च 2021 दे विच। सो जिहदे कारण तुहानूं दस्सिया कि जी कोई ज्यादा नहीं है, असीं इत्थे दस दईए कि घरां दी कीमत भी कोई ज्यादा फर्क नहीं है, इस वेले एवरेज प्राइस ग्रेटर टोरंटो एरिया दे विच 1,090,000 डॉलर है। हालांकि उन्होंने मिस्टर होग ने यह भी किया है कि हजे भी जिहड़े लोग घर खरीदना चाहते हैं हुण जदों एवरेज प्राइस 1,090,000 है तो आम लोगों की अफोर्डेबिलिटी तो अज भी यह बाहर है। ਔਰ ਈਵਨ ਜੇ ਗੱਲ ਕਰੀਏ ਕਿ ਸਿਰਫ ਐਵਰੇਜ ਘਰਾਂ ਦੀ ਨਹੀਂ, ਜੇ ਅਸੀਂ ਗੱਲ ਕਰ ਲਈਏ ਕੌਂਡੋ ਮਾਰਕੀਟ ਦੀ, ਕੱਲੇ ਹੁਣ ਕੌਂਡੋ ਮਾਰਕੀਟ ਦੀ ਗੱਲ ਕਰੀਏ ਤੇ ਐਵਰੇਜ ਪ੍ਰਾਈਸ ਕੌਂਡੋ ਮਾਰਕੀਟ ਦੇ ਵਿੱਚ ਵੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 6,68,000 ਹੈ, 668,000 ਟੂ ਵੀ ਪ੍ਰਸਾਈਜ਼। ਉਹਨਾਂ ਨੇ ਕਿਹਾ ਕਿ ਬਾਇਰ ਜਿਹੜੇ ਹੈਗੇ ਨੇ, ਕਿਉਂਕਿ ਇੰਟਰਸਟ ਰੇਟ ਇੰਨਾ ਹਾਈ ਹੈ, ਜੇ ਕੌਂਡੋ ਵੀ ਅੱਜ ਤੁਸੀਂ ਲੈਣਾ ਤੇ ਐਵਰੇਜ ਪ੍ਰਾਈਸ 6,68,000 ਹੈ, 668,000 ਹੈ। ਸੋ ਅਫੋਰਡੇਬਿਲਟੀ ਜਿਹੜੀ ਹੈ ਹਜੇ ਵੀ ਬੜਾ ਚੈਲੰਜ ਬਣੀ ਹੋਈ ਹੈ, ਇਸ ਕਾਰਨ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੁਝ ਜ਼ਿਆਦਾ ਤੇਜ਼ੀ ਫਿਲਹਾਲ ਨਹੀਂ ਆ ਰਹੀ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਵੱਖ ਵੱਖ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਦੇ ਕੌਕਸ ਰਿਟਰੀਟਸ ਹੋ ਰਹੀਆਂ ਨੇ। ਸਭ ਤੋਂ ਪਹਿਲਾਂ ਲਿਬਰਲ ਦੀ ਗੱਲ ਕਰਾਂਗੇ, ਫਿਰ ਐਨਡੀਪੀ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਜਿਹੜੀ ਲਿਬਰਲ ਪਾਰਟੀ ਹੈਗੀ ਹੈ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਹਫ਼ਤੇ ਦੇ ਆਰ ਹੈਵਿੰਗ ਅ ਕੌਕਸ ਰਿਟਰੀਟ, ਜਿੱਥੇ ਕਿ ਕੁਝ ਮੈਂਬਰ ਪਾਰਲੀਮੈਂਟ ਤੇ ਹੁਣ ਖੁੱਲ੍ਹ ਕੇ ਬੋਲਣ ਲੱਗ ਪਏ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹ ਬਤੌਰ ਲੀਡਰ ਅਗਲੀ ਇਲੈਕਸ਼ਨ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜ਼ਾਹਿਰ ਜੀ ਗੱਲ ਹੈ ਕਿ ਕੁਝ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਦਬੀਵਾਜ ਚ ਗੱਲ ਕਰ ਰਹੇ ਨੇ ਔਰ ਕੌਕਸ ਰਿਟਰੀਟ ਦੇ ਦਰਮਿਆਨ ਹਰ ਉਹ ਮੁਮਕਿਨ ਕੋਸ਼ਿਸ਼ ਜਿਹੜੀ ਹੈ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਜਾਂ ਉਨ੍ਹਾਂ ਦੀ ਲੀਡਰਸ਼ਿਪ ਵੱਲੋਂ ਕੀਤੀ ਜਾਏਗੀ ਕਿ ਲੋਕਾਂ ਨੂੰ ਸਮਝਾਇਆ ਜਾਵੇ ਔਰ ਖਾਸ ਕਰ ਜਿਹੜੇ ਉਨ੍ਹਾਂ ਦੇ ਆਪਣੇ ਹੀ ਮੈਂਬਰ ਪਾਰਲੀਮੈਂਟ ਜਾਂ ਕੈਬਨਿਟ ਮਿਨਿਸਟਰਸ ਨੇ ਉਨ੍ਹਾਂ ਨਾਲ ਵੀ ਗੱਲ ਕੀਤੀ ਜਾਏ ਕਿ ਕਿਹੜੀ ਐਸੀ ਤਬਦੀਲੀ ਆਏਗੀ। ਇੱਕ ਬੜੀ ਤਬਦੀਲੀ ਜੋ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ, ਬੈਂਕ ਆਫ ਕੈਨੇਡਾ ਦੇ ਫਾਰਮਰ ਗਵਰਨਰ ਮਾਰਕ ਕਾਰਨੀ ਜਿਹੜੇ ਨੇ ਉਹ ਅੱਜ ਲਿਬਰਲ ਐਮਪੀਜ਼ ਨਾਲ ਗੱਲਬਾਤ ਕਰ ਰਹੇ ਨੇ, ਇਕਨੋਮਿਕ ਐਡਵਾਈਜ਼ਰ ਦੇ ਤੌਰ ਦੇ ਉੱਤੇ ਲਿਆਂਦਾ ਜਾ ਰਿਹਾ ਹੈਗਾ। ਔਰ ਅਸੀਂ ਇੱਥੇ ਦੱਸ ਦਈਏ ਕਿ ਬੈਂਕ ਆਫ ਕੈਨੇਡਾ ਦੇ ਹੀ ਗਵਰਨਰ ਨਹੀਂ ਰਹੇ ਮਾਰਕ ਕਾਰਨੀ, ਇਸ ਤੋਂ ਪਹਿਲਾਂ ਬੈਂਕ ਆਫ ਇੰਗਲੈਂਡ ਦੇ ਵੀ ਗਵਰਨਰ ਰਹਿ ਚੁੱਕੇ ਨੇ ਔਰ ਹੁਣ ਮੰਨਿਆ ਜਾ ਰਿਹਾ ਸੀਗਾ ਕਿ ਟਰੂਡੋ ਸਾਹਿਬ ਤੋਂ ਬਾਅਦ ਉਹ ਲੀਡ ਕਰ ਸਕਦੇ ਨੇ। ਇਹਦੇ ਉੱਤੇ ਜਿੱਥੇ ਚਰਚਾ ਜਾਰੀ ਹੈ, ਲੇਕਿਨ ਅਸੀਂ ਹੁਣ ਮੌਂਟਰੀਅਲ ਵੱਲ ਰੁਕ ਕਰਾਂਗੇ। ਐਨਡੀਪੀ ਕੌਕਸ ਰਿਟਰੀਟ ਮੌਂਟਰੀਅਲ ਦੇ ਵਿੱਚ ਹੋ ਰਹੀ ਹੈ, ਉੱਥੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਐਨਡੀਪੀ ਲੀਡਰ ਜਗਮੀਤ ਸਿੰਘ ਦੀ ਲੀਡਰਸ਼ਿਪ ਹੇਠ। ਐਨਡੀਪੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਆਪਣੀ ਰਣਨੀਤੀ ਤੈਅ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਕੀ ਰਣਨੀਤੀ ਹੋਏਗੀ। ਔਰ ਹਾਲ ਹੀ ਦੇ ਵਿੱਚ ਜੋ ਐਨਡੀਪੀ ਨੇ ਫੈਸਲਾ ਲਿਆ ਹੈਗਾ ਕਿ ਉਹ ਲਿਬਰਲ ਪਾਰਟੀ ਨੂੰ ਸਪੋਰਟ ਨਹੀਂ ਕਰਨਗੇ, ਸੋ ਉਹਦੇ ਬਾਰੇ ਵੀ ਚਰਚਾ ਹੋ ਰਹੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਦੀ ਜਦੋਂ ਗੱਲ ਹੋ ਰਹੀ ਹੈ ਤਾਂ ਅਸੀਂ ਦੱਸ ਦਈਏ ਕਿ ਸਾਡੇ ਓਨਟੈਰੀਓ ਦੇ ਪ੍ਰੀਮੀਅਰ ਫੋਰ ਸਾਹਿਬ ਦਾ ਜਿਹੜਾ ਰੀਸੈਂਟ ਬਿਆਨ ਆਇਆ ਉਹ ਬੜੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ ਔਰ ਜਿਹਦੇ ਵਿੱਚ ਕਿ ਓਨਟੈਰੀਓ ਦੇ ਸਾਡੇ ਪ੍ਰੀਮੀਅਰ ਫੋਰ ਸਾਹਿਬ ਨੇ ਕਿਹਾ ਹੈਗਾ ਕਿ ਸਿੰਘ ਇਜ਼ ਜਸਟ ਬਲੋਇੰਗ ਸਮੋਕ, ਉਹ ਕਹਿੰਦੇ ਬਸ ਐਵੇਂ ਹੀ ਧੂੰਆਂ ਉਡਾ ਰਹੇ ਨੇ। ਮਤਲਬ ਉਹਨਾਂ ਨੇ ਵੀ ਕਿਹਾ ਔਰ ਹੋਰ ਵੀ ਕਈ ਕਹਿ ਰਹੇ ਨੇ ਕਿ ਇਲੈਕਸ਼ਨ ਤੇ ਉਹਨਾਂ ਨੇ ਨਹੀਂ ਕਰਵਾਉਣੀ ਹੈਗੀ ਹੈ, ਸੋ ਉਹ ਵੈਸੇ ਹੀ ਆਪਣੀ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰ ਰਹੇ ਨੇ, ਪਰ ਫਿਲਹਾਲ ਜੇ ਉਹ ਕਹਿਣ ਜੀ ਕੋਈ ਇਲੈਕਸ਼ਨ ਹੋਏਗੀ ਐਸਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। ਪ੍ਰੀਮੀਅਰ ਫੋਰ ਸਾਹਿਬ ਨੇ ਕਿਹਾ ਦੇਰ ਇਜ਼ ਨਥਿੰਗ ਮੋਰ ਇੰਪੋਰਟੈਂਟ ਟੂ ਦੀਜ਼ ਗਰੀਡੀ ਪੋਲੀਟੀਸ਼ੀਅਨਸ ਦੈਨ ਕਲੈਕਟਿੰਗ ਅ ਪੈਨਸ਼ਨ। ਫੈਡਰਲ ਲੈਵਲ ਦੇ ਉੱਤੇ ਤੇ ਜਗਮੀਤ ਸਾਹਿਬ ਦੇ ਉੱਤੇ ਸਵਾਲ ਖੜੇ ਹੁੰਦੇ ਹੀ ਰਹੇ ਨੇ ਕਿ ਉਹ ਪੈਨਸ਼ਨ ਦੀ ਗੱਲ ਹੁੰਦੀ ਰਹੀ ਹੈ, ਲੇਕਿਨ ਫੋਰ ਸਾਹਿਬ ਨੇ ਵੀ ਬੜਾ ਸਖ਼ਤ ਬਿਆਨ ਜਿਹੜਾ ਦੇ ਦਿੱਤਾ ਕਿ ਨਥਿੰਗ ਮੋਰ ਇੰਪੋਰਟੈਂਟ ਟੂ ਦੀਜ਼ ਗਰੀਡੀ ਪੋਲੀਟੀਸ਼ੀਅਨ ਦੈਨ ਕਲੈਕਟਿੰਗ ਪੈਨਸ਼ਨ। ਇਹ ਬੜਾ ਸਖ਼ਤ ਬਿਆਨ ਹੈ ਔਰ ਇਹਦੇ ਉੱਤੇ ਕੀ ਅੱਗੇ ਰਿਐਕਸ਼ਨ ਆ ਰਹੀਆਂ ਉਹ ਵੀ ਅਸੀਂ ਤੁਹਾਨੂੰ ਦੱਸ ਦਈਏ। ਅਸੀਂ ਇੱਥੇ ਦੱਸ ਦਈਏ ਕਿ ਜਗਮੀਤ ਸਿੰਘ ਉਹਨਾਂ ਨੇ ਵੈਸੇ ਪਿਛਲੇ ਹਫ਼ਤੇ ਵੀ ਜਦ ਉਹਨਾਂ ਨੂੰ ਸਵਾਲ ਪੁੱਛਿਆ ਸੀਗਾ ਤੇ ਉਸ ਵੇਲੇ ਵੀ ਉਹਨਾਂ ਨੇ ਡਿਨਾਈ ਕੀਤਾ ਸੀਗਾ। ਡਗ ਫੋਰਡ ਸਾਹਿਬ ਦਾ ਕਹਿਣਾ ਸੀਗਾ ਕਿ ਉਹ ਮਾਫ਼ੀ ਮੰਗ ਰਹੇ ਨੇ ਡਗ ਫੋਰਡ ਸਾਹਿਬ ਕਿ ਇਹ ਗਰੀਡੀ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਕਿਹਾ, ਲੇਕਿਨ ਡਗ ਫੋਰਡ ਸਾਹਿਬ ਕਹਿੰਦੇ ਨੇ ਕਿ ਇਹਨਾਂ ਗਰੀਡੀ ਪੋਲੀਟੀਸ਼ੀਅਨਸ ਦੇ ਬਿਹਾਫ ਦੇ ਉੱਤੇ ਇਹ ਮਾਫ਼ੀ ਮੰਗ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਲੈਟਸ ਫੇਸ ਇਟ, ਹੀ ਵਾਂਟਸ ਹਿਸ ਪੈਨਸ਼ਨ, ਹੀ ਇਜ਼ ਨਾਟ ਗੋਇੰਗ ਐਨੀਵੇਅਰ ਅੰਟਿਲ ਅਕਟੋਬਰ, ਲੈਟਸ ਸੇ 20th October 2025। ਸੋ ਡਗ ਫੋਰਡ ਸਾਹਿਬ ਨੇ ਤਾਂ ਸਿੱਧਾ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ, ਉਹ ਕਹਿੰਦੇ ਜੀ ਕਿਤੇ ਨਹੀਂ ਇਲੈਕਸ਼ਨ ਇਹਨਾਂ ਨੇ ਕਰਾਉਣੀ, ਇਹਨਾਂ ਦੀ ਪੈਨਸ਼ਨ ਹੈ ਔਰ ਗਰੀਡੀ ਪੋਲੀਟੀਸ਼ੀਅਨ ਨੇ। ਡਗ ਫੋਰਡ ਸਾਹਿਬ ਕਹਿੰਦੇ ਕਿ ਉਹ ਮਾਫ਼ੀ ਮੰਗ ਰਹੇ ਨੇ। ਔਰ ਹਾਲਾਂਕਿ ਮੈਂ ਇੱਥੇ ਦੱਸਣਾ ਬੜਾ ਜ਼ਰੂਰੀ ਹੈ ਕਿ ਜਦੋਂ ਇਹ ਜਗਮੀਤ ਸਿੰਘ ਜੀ ਨੂੰ ਸਵਾਲ ਪੁੱਛਿਆ ਜਾ ਰਿਹਾ, ਉਹਨਾਂ ਨੇ ਸਾਰੇ ਕਲੇਮਸ ਡਿਨਾਈ ਕੀਤੇ ਪਿਛਲੇ ਹਫ਼ਤੇ। ਉਹਨਾਂ ਨੇ ਕਿਹਾ ਨਹੀਂ ਨਹੀਂ ਨਹੀਂ, ਇਹ ਡੀਲ ਜਿਹੜੀ ਉਹਨਾਂ ਨੇ ਵਾਪਸ ਲਈ ਹੈ, ਇਹ ਟਰੂਡੋ ਸਾਹਿਬ ਬੜੇ ਵੀਕ ਨੇ, ਟਰੂਡੋ ਸਾਹਿਬ ਬੜੇ ਸੈਲਫਿਸ਼ ਨੇ, ਇਹ ਜਿਹੜੇ ਸੈਲਫਿਸ਼ ਔਰ ਵੀਕ ਲਿਬਰਲਸ ਨੇ ਇਹ ਨਹੀਂ ਕੁਝ ਕਰ ਸਕਦੇ। ਅੱਛਾ, ਇਹ ਜਿਹੜਾ ਸਵਾਲ ਹੈ ਉਹਨਾਂ ਨੂੰ ਮੀਡੀਆ ਚ ਵੀ ਪੁੱਛਿਆ ਜਾ ਰਿਹਾ। ਸੀ ਟੀਵੀ ਦੇ ਪ੍ਰੋਗਰਾਮ ਆਉਂਦਾ ਪਾਵਰ ਪਲੇ, ਆਪਾਂ ਸਾਰੇ ਦੇਖਦੇ ਹਾਂ। ਪਾਵਰ ਪਲੇਜ ਜਿਹੜਾ ਵੈਸ਼ੀ ਪਹਿਲਾਂ ਸੀਬੀਸੀ ਚ ਹੁੰਦੇ ਸੀਗੇ, ਵੈਸ਼ੀ ਹੁਣ ਅੱਜ ਕੱਲ ਵੈਸ਼ੀ ਜਿਹੜੇ ਹੈ ਇਹ ਸੀ ਟੀਵੀ ਦੇ ਉੱਤੇ ਆ ਗਏ ਨੇ, ਉੱਤੇ ਵੀ ਬੜੇ ਸਖ਼ਤ ਸਵਾਲ ਜਿਹੜੇ ਨੇ ਉਹ ਵੈਸ਼ੀ ਨੇ ਪੁੱਛੇ। ਔਰ ਮੈਂ ਇੱਥੇ ਦੱਸਦਾ ਤੇ ਪਹਿਲਾਂ ਤੁਸੀਂ ਜਰਾ ਡਗ ਫੋਰਡ ਸਾਹਿਬ ਦੇ ਬਿਆਨ ਸੁਣ ਲਓ, ਫਿਰ ਵੈਸ਼ੀ ਦੇ ਬਿਆਨ ਉਹ ਵੀ ਸੁਣਾਉਣੇ ਤੁਹਾਨੂੰ।
This year, and we're going to make sure that we continue with prosperity and creating jobs and opportunities for the people of Ontario. We're going to continue giving opportunities to the regions, just like this one. We're here
at Dover County today and delivering this great news for our local residents.
Thank you.
In the community as a
ਡਾਕਟਰ ਸਾਹਿਬ ਦੇ ਬਿਆਨ ਤੁਸੀਂ ਸੁਣ ਲਏ ਆ, ਹੁਣ ਜੋ ਜਗਮੀਤ ਸਿੰਘ ਉਹਨਾਂ ਦੀ ਗੱਲ ਜੋ ਹੋਈ ਹੈ ਵੈਸ਼ੀ ਦੇ ਨਾਲ, ਉਹ ਵੀ ਅਸੀਂ ਹਲਕੀ ਜਿਹੀ ਝਲਕ ਜੋ ਸੀਟੀਵੀ ਨਿਊਜ਼ ਦੇ ਉੱਤੇ ਹੋਈ ਉਹ ਵੀ ਸ਼ੇਅਰ ਕਰ ਦਿੰਦੇ ਆ।
Can I ask you to clarify on the question of the pension, because it is an argument that the conservatives are continually using. Are you eligible for a pension in February because of when you were elected in the by-election, and has that factored into your...
ਤੁਸੀਂ ਸੁਣ ਲਿਆ ਵੈਸ਼ੀ ਪੁੱਛ ਕਹਿ ਰਹੀ ਹੈ, ਜਗਮੀਤ ਸਿੰਘ ਜੀ ਨੂੰ ਸਿੱਧਾ ਪੁੱਛ ਰਹੀ ਹੈ ਕਿ ਕੀ ਮੈਂ ਤੁਹਾਨੂੰ ਸਿੱਧਾ ਪੈਨਸ਼ਨ ਦੇ ਬਾਰੇ ਗੱਲ ਕਰ ਲਵਾਂ ਕਿ ਤੁਹਾਡੀ ਪੈਨਸ਼ਨ ਜਿਹੜੀ ਆ ਉਹ ਅਗਲੇ ਸਾਲ 2025 ਫਰਵਰੀ ਦੇ ਵਿੱਚ ਜਿਹੜੀ ਆ ਉਹਦੇ ਵਾਸਤੇ ਤੁਸੀਂ ਐਲੀਜੀਬਲ ਹੋ ਜਾਣਾ ਹੈਗਾ। ਇਹ ਸਿੱਧਾ ਸਵਾਲ ਵੈਸ਼ੀ ਸੀ ਟੀਵੀ ਦੇ ਇਸ ਪ੍ਰੋਗਰਾਮ ਦੇ ਉੱਤੇ ਜਗਮੀਤ ਸਿੰਘ ਉਹਨਾਂ ਨੂੰ ਪੁੱਛ ਰਹੀ ਹੈ।
ਡਿਸੀਜਨ ਮੇਕਿੰਗ ਇਨ ਆਲ ਆਫ ਦਿਸ, ਔਰ ਵਿਲ ਇਟ ਫੈਕਟਰ ਇਨਟੂ ਯਰ ਡਿਸੀਜਨ ਮੇਕਿੰਗ ਪਰਹੈਪਸ ਪ੍ਰੌਮਪਟਿੰਗ ਐਨ ਇਲੈਕਸ਼ਨ? ਕੈਨ ਆਈ ਜਸਟ ਗੈਟ ਯੂ ਔਨ ਦ ਰੈਕੋਰਡ ਔਨ ਦੈਟ?
Not at all. It's a ludicrous suggestion. I'm obviously going to get reelected in my riding. I'm not worried about that at all. This is a silly argument being bought by conservatives, but it's on purpose. And the reason why Pierre Poilievre is doing this, because he wants to distract from what he wants to do. He wants to destroy the dental care program for seniors. So for your parents, for your grandparents, he doesn't think they deserve to get their teeth looked after. He wants to get rid of this entirely. Not only that, he also wants to get rid of our universal health care system. He's been very open about that.
ਤੁਸੀਂ ਸੁਣ ਲਿਆ ਜਗਮੀਤ ਸਿੰਘ ਹੁਣੀ ਕਹਿ ਰਹੇ ਕਿ ਨਹੀਂ ਇਹ ਬਿਲਕੁਲ ਗਲਤ ਆਰਗੂਮੈਂਟ ਹੈ। ਜਗਮੀਤ ਸਿੰਘ ਕਹਿੰਦੇ ਆ ਕਿ ਉਹਨਾਂ ਨੇ ਦੁਬਾਰਾ ਤੋਂ ਵੀ ਇਲੈਕਟ ਹੋ ਜਾਣਾ ਹੈਗਾ, ਸੋ ਇਹ ਗਲਤ ਗੱਲ ਜਿਹੜੀ ਹੈ ਉਹ ਕਰ ਰਹੇ ਨੇ ਪੀਅਰ ਪੋਲੀਵ, ਕਿਉਂਕਿ ਪੀਅਰ ਪੋਲੀਵ ਉਹਨਾਂ ਨੇ ਆਪ ਸੀਨੀਅਰਸ ਦੇ ਬਾਰੇ ਪ੍ਰੋਗਰਾਮਸ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੱਟਸ ਲਗਾ ਦੇਣੇ ਨੇ, ਉਹਦੇ ਤੋਂ ਫਿਰ ਡਿਸਟਰੈਕਟ ਕਰਨ ਲਈ ਜੋ ਉਹਨਾਂ ਨੇ ਕਰਨਾ, ਇਸ ਕਾਰਨ ਉਹ ਇਹ ਗੱਲ ਕਰ ਰਹੇ ਨੇ। ਵਾਈਵੀਡੀਓ ਪੋਲੀਟੀਕਲ ਸੈਂਸਕ ਦੇ ਵਿੱਚ ਅਸੀਂ ਦੱਸ ਦਈਏ ਕਿ ਸਪਟੈਂਬਰ 16th ਇਸ ਮਹੀਨੇ ਡੇਟ ਬੜੀ ਇੰਪੋਰਟੈਂਟ ਹੈ, ਕਿਉਂਕਿ ਦੋ ਬਾਈ ਇਲੈਕਸ਼ਨ ਹੋ ਰਹੀਆਂ, ਇੱਕ ਮੋਂਟਰੀਅਲ ਦੇ ਵਿੱਚ ਔਰ ਇੱਕ ਵਿਨੀਪੈਗ ਦੇ ਵਿੱਚ। ਸੋ ਮੋਂਟਰੀਅਲ ਔਰ ਵਿਨੀਪੈਗ ਦੀਆਂ ਬਾਈ ਇਲੈਕਸ਼ਨ ਦੇ ਉੱਤੇ ਇੱਕ ਵਾਰ ਫਿਰ ਲਿਬਰਲ ਪਾਰਟੀ ਲਈ ਸਵਾਲ ਖੜੇ ਹੋਣਗੇ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੇਗੀ। ਵਾਈਵੀਡੀਓ ਪੋਲੀਟੀਕਲ ਸੈਂਸਕ ਦੇ ਵਿੱਚ ਅਸੀਂ ਜਾਣਦੇ ਹੈਗੇ ਹੁਣ ਸਿੱਧਾ ਯੂਐਸ ਵੱਲ। ਅੱਜ ਦੀ ਡਿਬੇਟ ਬੜੀ ਇੰਪੋਰਟੈਂਟ ਹੈ, ਸਭ ਦਾ ਧਿਆਨ ਉਹਦੇ ਉੱਤੇ ਲੱਗਿਆ ਹੋਇਆ। ਲਾਈਵ ਟੈਲੀਵਾਈਜ਼ ਡਿਬੇਟ ਹੋਏਗੀ ABC ਨਿਊਜ਼ ਦੇ ਨਿਊਯਾਰਕ ਸਟੂਡੀਓ ਤੋਂ ਅੱਜ, ਕਮਲਾ ਹੈਰਿਸ ਵਰਸਿਸ ਡੋਨਲਡ ਟਰੰਪ। ਅਸੀਂ ਇਹ ਦੱਸ ਦਈਏ ਕਿ ਇਸ ਡਿਬੇਟ ਤੋਂ ਬਾਅਦ ਨੰਬਰ ਉੱਪਰ ਥੱਲੇ ਜਾ ਸਕਦੇ ਨੇ, ਬਹੁਤ ਸਲਾਈਟ ਐਵਰੇਜ ਅਸੀਂ ਗੱਲ ਕਰੀਏ ਤਾਂ ਤਕਰੀਬਨ 1.5 to 2% ਦੀ ਲੀਡ ਇਸ ਵੇਲੇ ਕਮਲਾ ਹੈਰਿਸ ਕੋਲ ਹੈ। ਕੁਛ ਰੀਸੈਂਟ ਪੋਲ ਨੰਬਰਸ ਦੇ ਵਿੱਚ ਡੋਨਲਡ ਟਰੰਪ ਨੂੰ 1% ਦੀ ਲੀਡ ਵੀ ਦਿਖਾਈ ਗਈ ਸੀ, ਪਰ ਐਵਰੇਜ ਕਮਲਾ ਹੈਰਿਸ ਹਜੇ ਵੀ ਜਿਹੜਾ ਉਹ ਲੀਡ ਕਰ ਰਹੇ ਨੇ 1.5%। ਬਹੁਤ ਜ਼ਿਆਦਾ ਬੜੀ ਲੀਡ ਨਹੀਂ ਹੈ, ਬੜਾ ਫਸਵਾਂ ਮੁਕਾਬਲਾ ਨਜ਼ਰ ਆ ਰਿਹਾ ਹੈਗਾ। ਸੋ ਅੱਜ ਦੀ ਜਿਹੜੀ ਡਿਬੇਟ ਹੈਗੀ ਆ, ਬਹੁਤ ਸਾਰੇ ਜਿਹੜੇ ਪੋਲੀਟੀਕਲ ਪੰਡਿਟਸ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਦਿਸ ਕੁਡ ਬੀ ਦਾ ਡਿਫਾਈਨਿੰਗ ਮੂਮੈਂਟ ਫਾਰ ਕਮਲਾ ਹੈਰਿਸ ਔਰ ਈਵਨ ਡੋਨਲਡ ਟਰੰਪ। ਸੋ ਦੇਖਦੇ ਹਾਂ ਕਿ ਹੁੰਦਾ ਅੱਜ ਦੀ ਇਹ ਡਿਬੇਟ, ਤੁਸੀਂ ਵੀ ਦੇਖੋ, ਅਸੀਂ ਵੀ ਦੇਖਦੇ ਹਾਂ, ਕਾਲੇ ਦੇ ਉੱਤੇ ਐਨਾਲਿਸਿਸ ਜਿਹੜਾ ਉਹ ਤੁਹਾਡੇ ਲਈ ਪੇਸ਼ ਕਰਾਂਗੇ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਰਿਕਾਰਡਡ ਬ੍ਰੇਕ ਦਾ ਸਾਨੂੰ ਇਸ਼ਾਰਾ, ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਦਾ ਨਿਊਜ਼।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਜੇ ਸੁਣ ਲੋਗੇ ਸੁਨੇਹਾ ਇੱਕ ਵੇਰਾ ਤੇ ਸੁਪਨਾ ਆਪਣੇ ਘਰ ਦਾ ਕਰ ਲੋਗੇ ਪੂਰਾ। ਟਾਊਨਵਿਲ ਰਿਐਲਟੀ ਲੈ ਕੇ ਆਏ ਨੇ ਡਿਟੈਚਡ ਹੋਮਸ ਤੇ ਫ੍ਰੀ ਹੋਲਡ ਟਾਊਨ ਹੋਮ ਇਨ ਬੈਲਵਿਲ। ਅੱਜ ਕੱਲ GTA ਵਿੱਚ ਹੱਥੀ ਨਹੀਂ ਪੈਂਦਾ, ਇੱਥੇ ਘਰ ਹੋ ਗਏ ਨੇ ਇੰਨੇ ਮਹਿੰਗੇ। ਕਿਉਂ ਨਾ ਥੋੜਾ ਬਾਹਰ ਨੂੰ ਚਲੀਏ ਬੈਲਵਿਲ ਸ਼ਹਿਰ ਵਿੱਚ। ਬ੍ਰੈਂਪਟਨ ਮਿਸੀਸਾਗਾ ਤੋਂ 2 ਘੰਟੇ ਦੀ ਡਰਾਈਵ, 401 ਦੇ ਉੱਤੇ ਬੈਲਵਿਲ ਸ਼ਹਿਰ ਵਿੱਚ ਆਪਣਾ ਫ੍ਰੀ ਹੋਲਡ ਟਾਊਨ ਹੋਮ ਜਾਂ ਡਿਟੈਚਡ ਹੋਮ ਲਓ। ਫ੍ਰੀ ਹੋਲਡ ਟਾਊਨ ਹੋਮ ਸ਼ੁਰੂ ਹੋ ਰਹੇ ਨੇ $4,69,900 ਤੋਂ ਤੇ ਡਿਟੈਚਡ ਹੋਮ ਸ਼ੁਰੂ ਹੋ ਰਹੇ ਨੇ $7,99,900 ਤੋਂ। ਓਪਨ ਕਾਨਸੈਪਟ ਹੈ ਵਿਦ 9 ਫੁੱਟ ਸੀਲਿੰਗ ਔਨ ਮੇਨ ਫਲੋਰ। price included of stainless steel 5 appliances, central air conditioning also included, and many other luxury features available in the price. ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ ਟਾਊਨਵਿਲ ਰਿਐਲਟੀ ਦੇ ਬ੍ਰੋਕਰ ਆਫ ਰੈਕਰਡ ਹਰਜੀਤ ਜਸਵਾਲ ਜੀ ਨੂੰ 905-265-2111 905-265-2111 905-265-2111 ਹਰਜੀਤ ਜਸਵਾਲ ਜੀ ਜਾਂ ਲੌਗਇਨ ਕਰ ਲਓ townwillrealty.com ਤੇ।
You are listening to WTOR 770 AM, Youngstown, Toronto.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
क्विक ट्रक लूप ट्रक्कर वीरा दा धन्यवाद करते हुए इस साल भी 12 सितंबर नू अपनी नैपनी लोकेशन ते ट्रक ऑयल चेंज ते देंगे $125 तक का डिस्काउंट। जी हां सही सुनया, अप टू $125 दा डिस्काउंट, फ्री ट्रक ग्रीस ते फ्री बारबेक्यू। क्विक ट्रक लूप एग्जिट 579 हाईवे 401 से पाओ 12 सितंबर नू $125 तक का डिस्काउंट। 519-622-0660 519-622-0660। क्विक ट्रक लूप नैपनी लोकेशन, कुछ शर्तें लागू।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਸੀਂ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਚਾਹੇ ਮੌਂਟਰੀਅਲ ਚਲੇ ਜਾਓ, ਉੱਥੇ ਐਨਡੀਪੀ ਦੇ ਅੱਜ ਕਾਕਸ ਰਿਟਰੀਟ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਲਿਬਰਲ ਪਾਰਟੀ ਦੀ ਕਾਕਸ ਰਿਟਰੀਟ ਇਸ ਹਫ਼ਤੇ, ਔਰ ਅਮਰੀਕਾ ਦੇ ਵਿੱਚ ਅੱਜ ਸਭ ਦੀਆਂ ਨਿਗਾਹਾਂ, ਅੱਜ ਜਿਹੜੀ ਡਿਬੇਟ ਹੈ ਡਿਬੇਟ ਅੱਜ ਤੁਸੀਂ ਵੀ ਧਿਆਨ ਨਾਲ ਦੇਖਣਾ, ਅਸੀਂ ਵੀ ਦੇਖਾਂਗੇ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਕੱਲ ਅਸੀਂ ਤੁਹਾਡੇ ਨਾਲ ਜਿਹੜੀ ਹੈ ਇਹ ਸ਼ੇਅਰ ਕਰਾਂਗੇ। ਲੇਕਿਨ ਤੋਂ ਪਹਿਲਾਂ ਕਿ ਅਸੀਂ ਖਬਰਾਂ ਦਾ ਸਿਲਸਿਲਾ ਅੱਗੇ ਤੋਰੀਏ, ਸਾਡੇ ਨਾਲ ਅਸੀਂ ਦੱਸ ਦਈਏ ਕਿ ਕੈਨੇਡਾ ਭਰ ਦੇ ਵਿੱਚ ਪੰਜਾਬੀ ਭਾਈਚਾਰੇ ਚ ਮੰਨੇ ਪਰਮੰਨੇ ਮਸ਼ਹੂਰ ਸਿੱਧੀ ਸੂਝਵਾਨ ਤੇ ਤਰਲੇਦਾਰ ਵਕੀਲ ਬ੍ਰਿਜਮੋਹਨ ਸਾਹਿਬ ਜੁੜ ਚੁੱਕੇ ਨੇ। ਸੋ ਵਕੀਲ ਬ੍ਰਿਜਮੋਹਨ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਦੇ ਉੱਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਸਰ
ਜੀ। ਯੁਧਵੀਰ ਜੀ ਆਪਣੇ ਨਾਲ ਬ੍ਰਿਜਮੋਹਨ ਜੀ ਜਲਦੀ ਜੁੜਨਗੇ, ਰਾਈਟ ਨਾ ਆਪਣੇ ਨਾਲ ਮੁਬਾਰਕ ਜੀ ਜੁੜੇ ਹੋਏ ਨੇ।
ਮੁਬਾਰਕ ਸਾਹਿਬ ਨੂੰ ਲਓ ਫਿਰ ਪਹਿਲਾਂ।
ਬਹੁਤ ਵਧੀਆ, ਕੀ ਸੁਣਾਓ ਯੁਧਵੀਰ ਜੀ, ਤੁਹਾਡਾ ਕੀ ਹਾਲ ਜੀ?
ਸਰ ਬਹੁਤ ਵਧੀਆ, ਮੇਰੇ ਪ੍ਰਮਾਤਮਾ ਦਾ ਸ਼ੁਕਰ ਹੈ। ਔਰ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੀ ਜਿਹੜੀ ਡੀਲਸ ਨੇ ਉਹਦੀ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਸਰ, ਪਲੀਜ਼ ਗੋ ਅਹੈਡ।
ਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਤਾਨੀਆ ਜੀ, ਜਗਵੀਰ ਜੀ, ਔਰ ਸਭ ਤੋਂ ਪਹਿਲੇ ਸਭ ਵਾਈ ਮੀਡੀਆ ਟੀਮ ਔਰ ਲਿਸਨਰ ਨੂੰ ਗੁੱਡ ਮਾਰਨਿੰਗ। ਤੇ ਜਿਸ ਤਰ੍ਹਾਂ ਕਿ ਸਾਡੇ ਕੋਲ ਬਹੁਤ ਹੀ ਅੱਛੀ ਪ੍ਰਮੋਸ਼ਨ ਚੱਲਦੀਆਂ ਨੇ, ਉਹਦਾ ਮੈਂ ਜ਼ਿਕਰ ਥੋੜਾ ਜਿਹਾ ਕਰਨਾ ਚਾਹਾਂਗਾ। ਆਈ ਨੋ ਕਿ ਬਹੁਤ ਬਿਜ਼ੀ ਪ੍ਰੋਗਰਾਮ ਚੱਲ ਰਿਹਾ, ਬਹੁਤ ਜ਼ਿਆਦਾ ਟਾਈਮ ਨਹੀਂ ਲਵਾਂਗਾ। ਕਿ ਸਾਡੇ ਕੋਲ $40 ਦਾ ਪਲਾਨ ਜਿਹੜਾ 200 GB ਅਨਲਿਮਿਟਡ ਡਾਟਾ ਵਾ, ਸਟਿਲ ਸਾਡੇ ਕੋਲ ਚੱਲ ਰਿਹਾ ਵਾ। ਬਹੁਤ ਸਾਰੇ ਲੋਕ ਉੱਥੋਂ ਫਾਇਦਾ ਉਠਾ ਰਹੇ ਨੇ, ਬਹੁਤ ਸਾਰੇ ਲੋਕ ਆ ਰਹੇ ਨੇ ਸਾਡੇ ਕੋਲ। ਔਰ ਉਹਦੇ ਵਿੱਚ ਮੈਂ ਥੋੜੀ ਡਿਟੇਲ ਇਸ ਤਰ੍ਹਾਂ ਦੇਣਾ ਚਾਹਾਂਗਾ ਕਿ $40 ਦੀ ਪਰ ਲਾਈਨ ਮਿਲੇਗੀ ਤੁਹਾਨੂੰ, ਜਿੰਨੀਆਂ ਮਰਜ਼ੀ ਤੁਸੀਂ ਲਾਈਨਾਂ ਬਿਜ਼ਨਸ ਪਲਾਨ ਆ ਬਿਜ਼ਨਸ ਤੇ ਐਡ ਕਰ ਸਕਦੇ ਜੇ। ਔਰ ਬਿਜ਼ਨਸ ਵਾਸਤੇ ਸਿਰਫ ਔਰ ਸਿਰਫ ਅਗਰ ਤੁਹਾਨੂੰ HST ਆ ਤੇ ਇਸ ਪਲਾਨ ਦੇ ਤੁਸੀਂ ਐਲੀਜੀਬਲ ਹੋ ਜਾਂਦੇ ਜੀ। ਔਰ $40 ਦੀ ਲਾਈਨ ਆ ਔਰ 200 GB ਡਾਟਾ ਉਹ ਚ ਕੈਨੇਡਾ ਤੋਂ ਤੁਸੀਂ ਇੰਡੀਆ ਵੀ ਕਾਲ ਕਰ ਸਕਦੇ ਜੀ 1000 ਮਿੰਟਸ ਤੱਕ ਹਰ ਲਾਈਨ ਤੋਂ ਔਰ 200 GB ਤੋਂ ਬਾਅਦ ਇਹ ਅਨਲਿਮਿਟਡ ਹੈ। ਔਰ ਅਗਰ ਤੁਸੀਂ ਇਸ ਤੋਂ ਇੱਕ ਹੋਰ ਪਲਾਨ ਆ ਸਾਡੇ ਕੋਲ $50 ਦਾ ਜਿਹੜਾ ਕਿ $10 ਐਡ ਹੁੰਦੇ ਨੇ ਉਹ ਚ ਕੈਨੇਡਾ US ਔਰ ਮੈਕਸੀਕੋ ਵੀ ਤੁਸੀਂ ਟਰੈਵਲ ਵੀ ਕਰ ਸਕਦੇ ਜੇ ਤੁਸੀਂ ਕਾਲ ਵੀ ਕਰ ਸਕਦੇ ਜਿਸ ਤਰ੍ਹਾਂ ਕੋਈ ਬਾਰਡਰ ਦੀ ਖਤਮ ਹੋ ਜਾਂਦੀ ਹੈ ਰਿਸਟ੍ਰਿਕਸ਼ਨ ਤੁਸੀਂ ਅਗਰ ਕੈਨੇਡਾ US ਜਾਂ ਮੈਕਸੀਕੋ ਜੇ ਤੁਹਾਨੂੰ ਕਦੀ ਐਕਸਟਰਾ ਬਿੱਲ ਨਹੀਂ ਆਏਗਾ ਤੇ ਬਹੁਤ ਹੀ ਸਪੈਸ਼ਲ ਪਲਾਨ ਨੇ। ਔਰ ਇਹਦੇ ਵਿੱਚ ਤੁਸੀਂ ਅਗਰ ਫੋਨ ਐਡ ਕਰਨੇ ਤਾਂ ਉਹਦੀ ਵੀ ਬਹੁਤ ਅੱਛੀ ਆਪਸ਼ਨ ਸਾਡੇ ਕੋਲ ਬਹੁਤ ਹੀ ਸਪੈਸ਼ਲ ਫੋਨ ਲੱਗੇ ਹੋਏ ਨੇ। ਅਗਰ ਤੁਸੀਂ ਕੋਈ ਫੋਨ 16 ਵੀ ਅਗਰ ਤੁਸੀਂ ਆਰਡਰ ਕਰਨਾ ਵਾ ਤੇ ਉਹ ਪ੍ਰੀ ਆਰਡਰ ਚ ਮਿਲ ਰਿਹਾ ਵਾ ਲੇਕਿਨ ਇਸ ਟਾਈਮ ਰਾਈਟ ਵੇ ਨਹੀਂ ਮਿਲੇਗਾ ਥੋੜਾ ਟਾਈਮ ਲੱਗੇਗਾ ਉਹਦੇ ਵਾਸਤੇ ਤੇ ਫਸਟ ਕਮ ਫਸਟ ਸਰਵ ਬੇਸਿਸ ਤੇ ਉਹਨਾਂ ਨੇ ਪ੍ਰੀ ਆਰਡਰਿੰਗ ਲੈਣੀ ਹੈ। ਜਿਵੇਂ ਤੁਸੀਂ ਪਹਿਲੇ ਆਰਡਰ ਕਰ ਦੋਗੇ ਤਾਂ ਸਾਡੇ ਕੋਲ ਫੋਨ ਪਹਿਲੇ ਆ ਜਾਵੇਗਾ ਤੇ ਉਹ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਅਗਰ ਬਿਜ਼ਨਸ ਨਹੀਂ ਵੀ ਆ ਤੁਹਾਨੂੰ ਫਿਰ ਵੀ ਪਲਾਨ ਸਾਡੇ ਕੋਲ ਬਹੁਤ ਹੀ ਅੱਛੇ $30 ਤੋਂ ਸ਼ੁਰੂ ਹੋਏ ਨੇ ਤੁਹਾਨੂੰ 40 GB ਅਨਲਿਮਿਟਡ ਡਾਟਾ ਮਿਲ ਜਾਏਗਾ $30 ਚ ਬਹੁਤ ਹੀ ਸਪੈਸ਼ਲ ਪਲਾਨ ਹੈ ਔਰ ਲਿਮਿਟਡ ਟਾਈਮ ਵਾਸਤੇ ਆ। ਔਰ ਅਗਰ ਤੁਹਾਡੇ ਕੋਲ ਬਿਜ਼ਨਸ ਨਹੀਂ ਆ ਤਾਂ ਤੁਸੀਂ $30 ਦਾ 40 GB ਲੈ ਸਕਦੇ ਜਾਂ 40 100 GB ਦਾ ਪਲਾਨ ਵੀ ਸਾਡੇ ਕੋਲ ਅਵੇਲੇਬਲ ਉਹ ਵੀ ਲੈ ਸਕਦੇ ਜੀ। ਔਰ ਇਸੇ ਤਰ੍ਹਾਂ ਹੀ ਅਗਰ ਤੁਹਾਡੇ ਕੋਲ ਤੁਸੀਂ ਹੋਮ ਸਰਵਿਸਿਸ ਚਾਹੀਦੀ ਤੁਹਾਨੂੰ ਜਿਹਦੇ ਵਿੱਚ ਇੰਟਰਨੈਟ ਆ ਜਾਂਦਾ ਵਾ ਹੋਮ ਇੰਟਰਨੈਟ ਬਿੱਲ ਦਾ ਉਹ ਸਾਡੇ ਕੋਲ $49.95 ਦੇ ਵਿੱਚ ਸਪੈਸ਼ਲ ਲੱਗਾ ਹੋਇਆ ਵਾ ਲੇਕਿਨ ਉਹਦੇ ਚ ਡਿਪੈਂਡ ਆ ਕਿ ਤੁਹਾਡੇ ਏਰੀਏ ਚ ਕੀ ਸਪੀਡ ਅਵੇਲੇਬਲ ਆ ਉਹਦੇ ਅਕੋਰਡਿੰਗ ਤੁਹਾਨੂੰ ਫਿਰ ਪ੍ਰਾਈਸ ਵੀ ਮਿਲੇਗੀ ਔਰ ਤੁਹਾਨੂੰ ਸਪੀਡ ਵੀ ਮਿਲੇਗੀ। ਅਗਰ ਤੁਹਾਡੇ ਕੋਲ ਸਪੀਡ 1.5 GB ਤੁਹਾਡੇ ਕੋਲ 55 ਦਾ ਇੱਕ ਬਹੁਤ ਸਪੈਸ਼ਲ ਪਲਾਨ ਲੱਗਾ ਹੋਇਆ ਬੈਲ ਦਾ ਇੰਟਰਨੈਟ ਤੇ ਕਿਉਂਕਿ ਅਸੀਂ ਬੈਲ ਦੇ ਡੀਲਰ ਸਾਡੇ ਕੋਲ ਬੈਲ ਦੀਆਂ ਸਾਰੀਆਂ ਸਰਵਿਸਿਸ ਅਵੇਲੇਬਲ ਨੇ ਜਿਹਦੇ ਵਿੱਚ ਪ੍ਰੀਪੇਡ ਵੀ ਨੇ ਪੋਸਟਪੇਡ ਵੀ ਨੇ ਲੱਕੀ ਮੋਬਾਈਲ ਵਰਜਨ ਪਲੱਸ ਬੈਲ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਨੇ ਆ। ਤੇ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਕਿ ਸਾਡੇ ਕੋਲ ਬੈਲ ਦਾ ਸਟੋਰ ਜਿਹੜਾ ਸਾਡਾ ਵਾਇਰਲੈਸ ਲੈਂਡ ਆ ਅਸੀਂ ਲੋਕੇਟਡ ਆ 380 ਬੋਵੇਡ ਡਰਾਈਵ ਈਸਟ ਜਿਹੜਾ ਕਿ ਕੈਨੇਡੀ ਔਰ ਬੋਵੇਡ ਤੇ ਆ ਫਰੈਸ਼ਕੋ ਵਾਲੇ ਪਲਾਜ਼ੇ ਵਿੱਚ ਅਸੀਂ ਲੋਕੇਟਡ ਆ ਤੇ ਅਸੀਂ ਸੈਕਿੰਡ ਲੋਕੇਸ਼ਨ ਜਿਹੜੀ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੁਸੀਂ ਜਾਣਦੇ ਹੋਗੇ ਕਾਫੀ ਪਾਪੂਲਰ ਸਟੋਰ ਉਹਦੇ ਵਿੱਚ ਵੀ ਸਾਡੀ ਸੈਕਿੰਡ ਲੋਕੇਸ਼ਨ ਅਸੀਂ ਉੱਥੇ ਹੀ ਕੰਮ ਉੱਥੇ ਹੀ ਸ਼ੁਰੂ ਕਰ ਦਿੱਤੀ ਹੋਈ ਹੈ ਤੇ ਉਸ ਏਰੀਏ ਦੇ ਲੋਕ ਉੱਥੇ ਵੀ ਸਾਡੇ ਕੋਲ ਆ ਸਕਦੇ ਨੇ ਤੇ ਮੈਂ ਨੰਬਰ ਆਪਣਾ ਬੋਲਣਾ ਚਾਹਾਂਗਾ ਸਾਡਾ ਫੋਨ ਨੰਬਰ ਹੈ 9058404567 905 840 4567 ਤੇ ਸਾਡੇ ਓਪਨਿੰਗ ਆਵਰਸ ਨੇ ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6 ਤੇ ਨੰਬਰ ਇੱਕ ਵਾਰ ਫਿਰ ਬੋਲਣਾ ਚਾਹਾਂਗਾ 9058404567 ਥੈਂਕ ਯੂ ਵੈਰੀ ਮਚ ਤਾਨੀਆ ਜੀ ਅਜੇ ਜੀ ਟਾਈਮ ਦੇਣ ਦਾ
ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਹਾਂਜੀ ਥੈਂਕ ਯੂ ਹਾਂਜੀ ਅਗਲੀ ਕਾਲਰ ਵੱਧਦੇ ਹਾਂ ਹਾਂਜੀ ਨਸੀਬ ਸੰਧੂ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਹੈਡ
ਸਤਿ ਸ੍ਰੀ ਅਕਾਲ ਜੀ ਯੁੱਧਵੀਰ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ
ਸਤਿ ਸ੍ਰੀ ਅਕਾਲ ਜੀ
ਯੁੱਧਵੀਰ ਜੀ ਮੈਂ ਖਬਰਾਂ 'ਚ ਤੁਹਾਡੇ ਕੋਲ ਸੁਣ ਰਿਹਾ ਸੀ ਆਪਣੀ ਲਿਬਰਲ ਪਾਰਟੀ ਬਾਰੇ ਵੀ ਉਹਨਾਂ ਦੇ ਕੁਛ MP ਆ ਜਿਹੜੇ ਟਰੂਡੋ ਸਾਹਿਬ ਦੇ ਵਿਰੁੱਧ ਬੋਲ ਰਹੇ ਆ ਤੇ ਜਗਮੀਤ ਸਿੰਘ ਜੀ ਕਹਿ ਰਹੇ ਆ ਮੈਂ ਤੀਜੀ ਵਾਰ ਇਲੈਕਟ ਹੋ ਕੇ ਆ ਜਾਣਾ ਮੇਰਾ ਕੋਈ ਇਹੋ ਜਿਹਾ ਪੈਕਸ਼ਨ ਦਾ ਮਾਮਲਾ ਨਹੀਂ ਤੇ ਯੁੱਧਵੀਰ ਜੀ ਇਹੋ ਜੀ ਇਹ ਇੱਥੇ ਵੀ ਰਾਜਨੀਤੀ ਚੱਲ ਪਈ ਹੈ ਜਦੋਂ ਖੁਦ ਜਗਮੀਤ ਸਿੰਘ ਨੂੰ ਪਤਾ ਵੀ ਉਹਦੇ ਜਿਹੜੇ MP ਹੈ ਉਹ ਵੀ ਟਰੂਡੋ ਸਾਹਿਬ ਦੇ ਖੁਸ਼ ਨਹੀਂ ਤੇ ਕਿਉਂ ਨਹੀਂ ਫਿਰ ਇਹ ਹਮਾਇਤ ਆਪਣੀ ਵਾਪਸ ਲੈਂਦਾ ਤੇ ਕਿਉਂ ਨਹੀਂ ਇਹ ਚੋਣਾਂ ਕਰਾਉਂਦੇ ਇਹਦੇ ਬਾਰੇ ਦੱਸਣਾ ਜੀ
ਦੇਖੋ ਉਹਨਾਂ ਦਾ ਇਹ ਕਹਿਣਾ ਆ ਕਿ ਅਸੀਂ ਕੇਸ ਟੂ ਕੇਸ ਬੇਸਿਸ ਦੇ ਉੱਤੇ ਹੁਣ ਸਪੋਰਟ ਕਰਾਂਗੇ ਜੇ ਕੋਈ ਚੰਗਾ ਕੰਮ ਕਰਨਗੇ ਤੇ ਅਸੀਂ ਸਪੋਰਟ ਕਰਾਂਗੇ ਜੇ ਨਹੀਂ ਕੋਈ ਚੰਗਾ ਕੰਮ ਕਰਨਗੇ ਤੇ ਅਸੀਂ ਸਪੋਰਟ ਨਹੀਂ ਕਰਾਂਗੇ ਸੋ ਕੇਸ ਟੂ ਕੇਸ ਬੇਸਿਸ ਉਹ ਕਹਿੰਦੇ ਅਸੀਂ ਦੇਖਾਂਗੇ ਔਰ ਉਹਨਾਂ ਦਾ ਕਹਿਣਾ ਕਿ ਦੁਬਾਰਾ ਉਹਨਾਂ ਨੇ ਇਲੈਕਟ ਹੋ ਹੀ ਜਾਣਾ ਇਸ ਕਾਰਨ ਉਹਨਾਂ ਨੂੰ ਕੋਈ ਐਸੀ ਜ਼ਰੂਰਤ ਨਹੀਂ ਆ
ਨਹੀਂ ਇਲੈਕਟ ਦੁਬਾਰਾ ਹੋ ਜਾਣਾ ਉਹ ਤਾਂ ਜਦੋਂ ਹੋਣਗੇ ਉਦੋਂ ਹੀ ਪਤਾ ਲੱਗੂਗਾ ਨਾ ਗੱਲ ਤਾਂ ਇਹ ਆ ਵੀ ਹੁਣ ਜਿਵੇਂ ਇੱਥੇ ਬੁਰਾ ਹਾਲ ਹੋ ਰਿਹਾ ਹੈ ਤੁਸੀਂ ਸਾਰੇ ਆਪ ਹੀ ਖਬਰਾਂ ਵਿੱਚ ਦੱਸ ਰਹੇ ਹੋ ਤੇ ਆਪਾਂ ਨੂੰ ਵੀ ਪਤਾ ਹੀ ਆ ਸਾਰਿਆਂ ਨੂੰ ਕੀ ਕੁਛ ਇੱਥੇ ਹਾਲ ਹੋ ਰਿਹਾ ਹੈ ਕੀ ਇਹਨੇ ਕੋਈ ਮਤਲਬ ਕੋਈ ਲਿਮਿਟ ਕੋਈ ਚੀਜ਼ ਕਿਸੇ ਚੀਜ਼ ਦੀ ਕੋਈ ਰੱਖੀ ਨਹੀਂ ਤੇ ਹੁਣ ਵੀ ਇਹ ਕਿਉਂ ਜਨਤਾ ਨੂੰ ਗੁੰਮਰਾਹ ਕਰ ਰਹੇ ਆ ਇਹ ਕਿਉਂ ਇਹ ਲੋਕਾਂ ਦਾ ਇਹ ਕੋਈ ਘਰਾਂ ਦੇ ਵਿੱਚ ਸੇਫ ਨਹੀਂ ਕੋਈ ਇੰਨੀਆਂ ਚੋਰੀਆਂ ਇੰਨਾ ਸਭ ਕੁਛ ਆ ਕੋਈ ਲਿਮਿਟ ਨਹੀਂ ਰੱਖੀ ਕੋਈ ਤੇ ਕੋਈ ਕੋਈ ਕਾਨੂੰਨ ਦੇ ਵਿੱਚ ਵੀ ਕੋਈ ਸੋਧ ਇੰਪਲੀਮੈਂਟ ਨਹੀਂ ਕਰ ਰਹੇ ਤੇ ਦੱਸੋ ਕੀ ਬੰਦਾ ਕੋਈ ਕੀ ਕਿੱਥੇ ਕੀ ਰਹਿਣ ਵਾਲਾ ਕੋਈ ਇੱਥੇ ਟਾਈਮ ਰਹਿ ਗਿਆ ਦੂਜੀ ਮੈਂ ਬੇਨਤੀ ਇਹ ਕਰਦਾ ਜਦੋਂ ਵੀ ਜਿਵੇਂ ਤੁਸੀਂ ਕਮਰ ਵਿਜੇ ਪ੍ਰਕਾਸ਼ ਸਿੰਘ ਦੀ ਗੱਲ ਕਰਦੇ ਹੋ ਠੀਕ ਆ ਉਹਨੇ IG ਤੋਂ ਨੌਕਰੀ ਤੋਂ ਅਸਤੀਫਾ ਦੇ ਕੇ ਹੁਣ ਇਲੈਕਸ਼ਨ ਲੜਿਆ ਤੇ ਜੇ ਹੁਣ ਨਹੀਂ ਗੱਲ ਬਣਦੀ ਤਾਂ ਹੁਣ ਅਸਤੀਫਾ ਦੇ ਦੇਣ ਜੇ ਉਹਨਾਂ ਨੇ ਨਹੀਂ ਗੱਲ ਮੰਨਦਾ ਜਾਂ ਪੁੱਛਦਾ ਤੇ ਹੁਣ ਅਸਤੀਫਾ ਦੇਣ ਤਾਂ ਹੀ ਅਸੀਂ ਕਹਾਂਗੇ ਹਾਂ ਵੀ ਉਹਦਾ ਲੋਕਾਂ ਦੀ ਖਾਤਰ ਉਹਨਾਂ ਨੇ ਆਹ ਕੰਮ ਕਰ ਦਿੱਤਾ ਯੁੱਧਵੀਰ ਜੀ ਇਹਦਾ ਕੁੰਵਰ ਵਿਜੇ ਪ੍ਰਕਾਸ਼ ਸਿੰਘ ਦਾ ਬੇਅਦਬੀ ਦਾ ਸਹਾਰਾ ਲੈ ਕੇ ਸਰਕਾਰ ਬਣਾ ਲਈ ਨਸ਼ਾਖੋਰੀ ਦੇ ਸਰਕਾਰ ਬਣਾ ਲਈ ਦੱਸੋ ਦੋਵਾਂ ਚ ਇਹਨਾਂ ਗੱਲਾਂ ਦੇ ਜਿਹੜੀਆਂ ਮੇਨ ਇਹਨਾਂ ਰੱਖ ਕੇ ਸਰਕਾਰ ਬਣਾਈ ਹੈ ਦੂਜੇ ਪਾਸੇ ਤੁਸੀਂ ਚਲੋ ਠੀਕ ਆ ਤੁਹਾਡੇ ਆਪਦੇ ਵਿਚਾਰੇ ਕਹਿੰਦੇ ਬਹੁਤ ਇਮਾਨਦਾਰ ਹੈ ਮਾਨ ਸਾਹਿਬ ਬਹੁਤ ਦਲੇਰ ਹੈ, ਮੈਨੂੰ ਤਾਂ ਕੋਈ ਇਮਾਨਦਾਰੀ ਵਾਲੀ ਕੋਈ ਗੱਲ ਨਹੀਂ ਦੱਸਦੀ। ਜੇ ਤੁਸੀਂ ਦੱਸੋ ਕੋਈ ਕਿਹੜੀ ਗੱਲ ਮੈਨੂੰ ਦੱਸੋ ਵੀ ਇਮਾਨਦਾਰੀ ਵਾਲੀ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਨਕਲਾਂ ਲਾ ਕੇ ਸਰਕਾਰ ਬਣਾ ਲਈ ਤੇ ਹੁਣ ਜਿਹੜਾ ਕੁਛ ਹਾਲ ਹੈ ਤੁਸੀਂ ਦੇਖ ਹੀ ਰਹੋ। ਤਾਂ ਠੀਕ ਹੈ, ਜਿਮਨੀ ਚੋਣਾਂ ਤੇ ਜਿੱਤੀ ਜਾਣੀਆਂ ਰੂਲਿੰਗ ਪਾਰਟੀ ਨੇ, ਉਹ ਤਾਂ ਕੋਈ ਪਤਾ ਹੀ ਆ ਸਾਰਾ ਕੁਛ, ਅਸੀਂ ਆਪ ਇਹ ਗੱਲਾਂ ਵਿੱਚ ਵਿਹਦੇ ਆਏ ਹਾਂ, ਸਾਰਾ ਕੁਛ ਵਿੱਚ ਹੀ ਸੜ ਲੈਂਦੇ ਰਹੇ। ਤੇ ਇਹ ਜਿਮਨੀ ਚੋਣਾਂ ਦਾ ਚਲੋ 90% ਸਰਕਾਰ ਦੀ ਹੁੰਦੀ ਹੁੰਦੀਆਂ, ਤੇ ਬਾਕੀ ਪਤਾ ਲੱਗ ਜੂਗਾ, ਹੋਰ ਸਾਲ ਦੋ ਸਾਲ ਰਹਿ ਗਏ ਆ, ਪਤਾ ਲੱਗ ਜੂਗਾ ਜੀ।
ਠੀਕ ਆ, ਠੀਕ ਹੈ ਸਰ, ਠੀਕ ਹੈ, ਥੈਂਕ ਯੂ, ਥੈਂਕ ਯੂ ਸੋ ਮਚ ਜੀ, ਬਹੁਤ ਤੁਹਾਡੀ ਮਿਹਰਬਾਨੀ, ਤੁਹਾਡੇ ਵਿਚਾਰ ਆ ਗਏ ਨੇ। ਹਾਂਜੀ ਹਰੇਨ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਜੀ ਕੈਸੇ ਆਪ?
ਮੈਂ ਬਿਲਕੁਲ ਠੀਕ ਹੂੰ ਜੀ, ਆਪ ਸੁਣਾਈਏ, ਸਭ ਠੀਕ ਹੈ?
ਮੈਂ ਵੈਰੀ ਗੁੱਡ, ਵੈਰੀ ਗੁੱਡ ਜੀ। ਜੀ ਜੀ ਮੇਰਾ ਮੇਰੀ ਮਾਰਨਿੰਗ ਹਮੇਸ਼ਾ ਬਹੁਤ ਅੱਛੀ ਮਤਲਬ ਰਹਿਤੀ ਹੈ, ਔਰ ਮੈਂ ਸੁਬਹ ਐਕਸਰਸਾਈਜ਼ ਕਰਤਾ ਹੂੰ, ਤੇਲ ਮਾਲਿਸ਼ ਕਰਤਾ ਹੂੰ, ਵਰਜਿਸ਼ ਕਰਤਾ ਹੂੰ, ਵਰਕਆਊਟ ਕਰਤਾ ਹੂੰ, ਯੋਗਾਸਨ ਜੋ ਵੀ ਮਤਲਬ ਕੁਛ ਨਾ ਕੁਛ ਕਰ ਲੇਤਾ ਹੂੰ, ਔਰ ਬਹੁਤ ਮਜ਼ਾ ਆਤਾ ਹੈ ਸੁਬਹ ਮੇਂ।
ਥੈਂਕ ਯੂ, ਦੈਟਸ ਗੁੱਡ ਟੂ ਨੋ ਸਰ
ਜੀ। ਯੁਧਵੀਰ ਜੀ, ਮੇਰਾ ਆਪਣਾ ਜੋ ਕਰੰਟ ਟਾਪਿਕ ਚੱਲ ਰਿਹਾ, ਵੈਸੇ ਟਾਪਿਕ ਤਾਂ ਬਹੁਤ ਸਾਰੇ, ਬਟ ਅੱਜ ਕੱਲ੍ਹ ਜੋ ਕਰੰਟ ਟਾਪਿਕ ਹੈ ਨਾ, ਰਾਹੁਲ ਜੀ ਦਾ ਜੋ ਬੋਲ ਰਹੇ ਥੇ ਲੋਕ, ਤੋ ਦੇਖੋ ਸਰ, ਹਮ ਕਿਆ ਹੈ ਕਿ ਐਸੇ ਏਕਦਮ ਇਰਰਿਸਪੋਂਸੀਬਲ ਔਰ ਕਿਆ ਬੋਲਤੇ ਨਾਨ ਸੀਰੀਅਸ ਟਾਈਪ ਕੇ ਲੀਡਰਸ ਕੀ ਵਜਾ ਸੇ ਹਮ ਪੂਰੇ ਹਮਾਰਾ ਜੋ ਇਰਲ ਹੋ ਜਾਤਾ ਹੈ, ਹਮਾਰਾ ਪੂਰਾ ਇੰਡੀਆ ਕਾ, ਮਤਲਬ ਇੰਡੀਆ ਕਾ, ਯਹਾਂ ਪਰ ਲੋਕ ਜੋ ਹਮ ਚਾਹਤੇ ਹੈ ਹਮਾਰੀ ਪ੍ਰੋਗਰੈਸ ਹੋ ਇੰਡੀਆ ਕੀ, ਇੰਡੀਆ ਨੰਬਰ ਚਾਰ ਪਾਂਚ ਮੇ ਹੈ ਤੋ ਤੀਨ ਪੇ ਆ ਜਾਏ, ਤੀਨ ਪੇ ਤੋ ਨੰਬਰ ਵਨ ਪੇ ਆ ਜਾਏ, ਰਾਈਟ? ਤੋ ਐਸੇ ਲੀਡਰ ਜੋ ਮਤਲਬ ਕਹਿੰਦੇ ਕਿ ਆਕਸਫੋਰਡ ਮੈਂ ਪੜ੍ਹੇ ਲਿਖੇ, ਰਾਈਟ? ਪਹਿਲੀ ਵਾਰ ਮੈਂ ਮਾਨਤਾ ਨਹੀਂ ਹੂੰ ਸਰ, ਐਸੇ ਕੋਈ ਵਿਅਕਤੀ ਕੋ ਆਕਸਫੋਰਡ ਮੇ ਜਗ੍ਹਾ ਮਿਲੇਗੀ, ਠੀਕ ਹੈ ਨਾ? ਇਨਕੋ ਤਾਂ ਕੋਈ ਸਕੂਲ ਮੇ ਵੀ, ਅੱਛੀ ਸਕੂਲ ਮੇ ਵੀ ਜਗ੍ਹਾ ਮਿਲ ਜਾਣੇ ਤੋ ਬਹੁਤ ਬੜੀ ਬਾਤ ਹੈ, ਮਗਰ ਆਕਸਫੋਰਡ ਮੇ ਅਗਰ ਉਹ ਬਤਾਤੇ ਔਰ ਐਸਾ ਹੁਆ ਹੈ ਤੋ ਮਤਲਬ ਕਿਸੀ ਅਲਟੀਰੀਅਰ ਮੋਟਿਵ ਕੇ ਸਾਥ ਹੀ ਹੁਆ ਹੋਗਾ, ਕਿ ਭਾਈ ਐਸੇ ਆਦਮੀ ਕੋ ਹਮ ਰੱਖੇਂਗੇ ਆਕਸਫੋਰਡ ਮੇ ਔਰ ਪ੍ਰੈਜੈਂਟ ਕਰੇਂਗੇ ਆਕਸਫੋਰਡ ਮੇ ਪੜ੍ਹਾ ਲਿਖਾ, ਔਰ ਇੰਡੀਆ ਕੀ ਬੈਂਡ ਬਜਾਏਗਾ ਲੀਡਰ ਬਣ ਕੇ, ਕਿਸੀ ਪਾਰਟੀ ਕਾ ਲੀਡਰ ਬਣ ਕੇ, ਐਸਾ ਇੰਡੀਆ ਕੇ ਲੋਕੋ ਕੋ ਮਤਲਬ ਇਧਰ ਉਧਰ ਕੀ ਬਾਤਾਂ ਕਰਕੇ ਪੂਰਾ ਮਤਲਬ ਝਗੜਾਏਗਾ, ਭੜਕਾਏਗਾ, ਮਾਰਾ ਮਾਰੀ ਇਨਸਾਈਟਿੰਗ ਜੋ ਵੀ ਅਭੀ ਜੋ ਲੋਕ ਬੋਲ ਰਹੇ ਔਰ ਲੋਕ ਸੋਚ ਰਹੇ, ਰਾਈਟ? ਉਸ ਤਰ੍ਹਾਂ ਸੇ ਉਸਕੇ ਸਾਹਮਣੇ ਆਪ ਨਰਿੰਦਰ ਮੋਦੀ ਜੀ ਕੋ ਦੇਖੀਏ ਸਰ, ਜਬ ਸੇ ਪ੍ਰਧਾਨ ਮੰਤਰੀ ਬਣੇ ਹੈ ਉਨਕੇ ਬਾਅਦ ਔਰ ਉਸ ਪਹਿਲੇ ਵੀ ਸਾਰੀ ਡਿਵੈਲਪਮੈਂਟ ਕੀ ਬਾਤ ਔਰ ਸਾਰੀ ਡਿਵੈਲਪਮੈਂਟ ਕੀ ਬਾਤ ਉਨ੍ਹੋਂਨੇ ਪ੍ਰੈਕਟੀਕਲ ਕਰਕੇ ਦਿਖਾਈ, ਚਾਹੇ ਨਲ ਕਾ ਨਲ ਸੇ ਜਲ ਹੋ ਯਾ ਜਨ ਧਨ ਯੋਜਨਾ ਹੋ, ਬਹੁਤ ਸਾਰਾ ਚੀਜ਼ ਹੈ, ਔਰ ਇਨਫਰਾਸਟ੍ਰਕਚਰ ਮੈਂ ਆਪ ਇਨਫਰਾਸਟ੍ਰਕਚਰ ਕਾ ਇੱਕ ਐਗਜ਼ਾਮਪਲ ਦੇਤਾ ਹੂੰ ਸਰ, ਹਮਾਰਾ ਵਹਾਂ ਸਾਬਰਮਤੀ ਨਦੀ ਹੈ, ਅਹਿਮਦਾਬਾਦ ਕੇ ਬੀਚ ਸੇ ਜਾਤੀ ਹੈ, ਆਪ ਹੈ ਨਾ ਯੂਟਿਊਬ ਆਪਣੇ ਵੀ ਦੇਖਾ ਹੋਗਾ, ਆਪ ਯੂਟਿਊਬ ਕਰ ਲੈਣਾ ਔਰ ਦੇਖਾ ਸਾਬਰਮਤੀ ਰਿਵਰ ਫਰੰਟ, ਠੀਕ ਹੈ ਨਾ? ਆਪ ਇੱਕ ਵੀਡੀਓ ਚੱਲ ਰਹੀ ਕਿ ਉਸਕਾ ਕੰਪੈਰੀਜ਼ਨ ਕਰਦੇ ਦਿੱਲੀ ਕੇ ਯਮੁਨਾ ਸੇ, ਯਮੁਨਾ ਕਾ ਜੋ ਟੈਂਕਸ ਕੇ ਰਿਵਰ ਬੈਡ ਸੇ ਉਹ ਕੈਸੀ ਹੈ ਔਰ ਹਮਾਰੀ ਸਾਬਰਮਤੀ ਕੀ ਰਿਵਰ ਬੈਡ ਕੈਸੀ ਹੈ, ਆਜ ਕੀ ਤਾਰੀਖ ਮੈਂ ਦੇਖ ਲੋ ਸਰ, ਆਪ ਕਿਤਨਾ ਲੰਬਾ ਰਿਵਰ ਫਰੰਟ 11 ਕਿਲੋਮੀਟਰ ਆਲਰੇਡੀ ਬਣਾ ਹੋਇਆ ਦੋਨੋ ਤਰਫ, ਅਭੀ ਉਸਕੋ ਐਕਸਟੈਂਡ ਕਰਨੇ ਗਾਂਧੀ ਨਗਰ ਤੱਕ ਮਤਲਬ 30-35 ਕਿਲੋਮੀਟਰ ਹੋ ਜਾਏਗਾ, ਅਭੀ ਮੇਰੇ ਕੋ ਮੁਝੇ ਨਹੀਂ ਮਾਲੂਮ, ਮੁਝੇ ਤਾਂ ਮਾਲੂਮ ਨਹੀਂ ਹੈ ਇਤਨਾ ਕਿ ਭੀ ਇਤਨਾ ਵਰਲਡ ਮੇ ਇਤਨਾ ਬੜਾ ਰਿਵਰ ਫਰੰਟ ਦੋਨੋ ਤਰਫ ਹੈ ਔਰ ਇਤਨਾ ਬਿਊਟੀਫੁਲ ਹੈ ਗਾਰਡਨ ਮਤਲਬ ਹਰ ਚੀਜ਼ ਮਤਲਬ ਪਲੈਨੇਟੋਰੀਅਮ ਮਿਊਜ਼ੀਅਮ ਯੇ ਵੋ ਇਤਨਾ ਅੱਛਾ ਬਣਾਇਆ ਸਰ, ਇਤਨਾ ਅੱਛਾ ਬਣਾਇਆ ਕਿ ਪੁੱਛੋ ਨਹੀਂ, ਫਟਾ ਸਾਹਿਬ ਏਅਰਪੋਰਟ ਪਹੁੰਚ ਜਾਤਾ ਅਹਿਮਦਾਬਾਦ ਮੇ, ਠੀਕ ਹੈ? ਤੋ ਸਰ ਇਹ ਰਾਹੁਲ ਗਾਂਧੀ ਜੈਸੇ ਅਭੀ ਸਰਦਾਰੋ ਕੇ ਬਾਰੇ ਮੇ ਸਿੱਖੋ ਕੇ ਬਾਰੇ ਮੇ ਬੋਲਾ, ਕਿਤਨੀ ਗਲਤ ਬਾਤ ਹੈ ਸਰ, ਕਿਤਨੀ ਗਲਤ ਬਾਤ ਹੈ, ਮਤਲਬ ਮਤਲਬ ਕੋਈ ਉੱਠ ਕੇ ਮਤਲਬ ਇੱਕ ਸਰਦਾਰ ਹੋਗਾ ਨਾ, ਕੋਈ ਸਾਹਮਣੇ ਬੈਠਾ ਹੋਇਆ ਕਾਂਟਾ ਮਾਰ ਦੇਗਾ ਉਸ ਕੋ, ਕਿਆ ਬਾਤ ਕਰਤਾ ਹੈ, ਹਮਾਰੇ ਬਾਰੇ ਮੇ ਐਸਾ ਬੋਲਤਾ ਹੈ, ਸਰਦਾਰ ਕੋ ਕੌਣ ਰੋਕ ਸਕਤਾ ਹੈ, ਸਰਦਾਰ ਕੋ ਕੌਣ ਕੜਾ ਪਹਿਨੇ ਸੇ ਕੌਣ ਰੋਕ ਸਕਤਾ ਹੈ ਸਰ, ਇੱਕ ਵੀ ਦੁਨੀਆ ਮੇ ਐਸਾ ਸਰਦਾਰ ਹੋਗਾ ਕਿ ਜਿਸ ਕੋ ਕੋਈ ਬੋਲੇ ਭਾਈ ਤੂੰ ਕੜਾ ਨਹੀਂ ਪਹਿਨ ਸਕਦਾ, ਤੂੰ ਪਗੜੀ ਨਹੀਂ ਰੱਖ ਸਕਦਾ, ਤੂੰ ਦਾੜੀ ਨਹੀਂ ਰੱਖ ਸਕਦਾ, ਸਰਦਾਰ ਹੋਗਾ ਇੱਕ ਚਾਪਟ ਚਾਂਡਾ ਮਾਰੇਗਾ ਉਸ ਕੋ, ਉਸਕੇ ਸਾਹਮਣੇ ਮੈਨੇ ਦੇਖਾ ਸਰ, ਉਹ ਵੀਡੀਓ ਮੇ ਜਿਤਨੇ ਸਰਦਾਰ ਬੈਠੇ ਨੇ ਕੋਈ ਕੁਛ ਨਹੀਂ ਬੋਲਾ, ਮਤਲਬ ਸਰਦਾਰ ਕੋ ਤੁਮ ਕਚਰਾ ਕਰ ਰਹੇ ਹੋ ਐਸਾ ਬੋਲ ਕੇ, ਸਰਦਾਰ ਕੇ ਭਾਈ ਸਰਦਾਰ ਕੋ ਗੁਰਦੁਆਰਾ ਮੇ ਇਹ ਨਹੀਂ ਕਰਨੇ ਦੇਂਗੇ, ਉਹ ਨਹੀਂ ਕਰਨੇ ਦੇਂਗੇ, ਇੰਡੀਆ ਮੇ ਐਸਾ ਵੈਸਾ ਪਤਾ ਨਹੀਂ ਵਾਟ ਐਵਰ, ਤੋ ਸਰ ਹਮਾਰਾ ਦੇਖੋ ਹਮਾਰਾ ਫੋਕਸ ਰਹਿਣਾ ਚਾਹੀਏ ਡਿਵੈਲਪਮੈਂਟ ਡਿਵੈਲਪਮੈਂਟ ਡਿਵੈਲਪਮੈਂਟ, ਰਾਈਟ? ਹਮਾਰਾ ਇੱਕ ਰਾਜ ਕੇ ਸਾਥ ਦੂਸਰੇ ਰਾਜ ਕੇ ਸਾਥ ਪੂਰਾ ਹੈ ਨਾ, ਐਸਾ ਹੋਣਾ ਚਾਹੀਏ ਕਿ ਹਮਾਰਾ ਰਾਜ ਆ ਗਿਆ ਔਰ ਹਮਾਰਾ ਰਾਜ ਪੰਜਾਬ ਗੁਜਰਾਤ ਸੇ ਆਗੇ ਨਿਕਲ ਗਿਆ, ਗੁਜਰਾਤ ਤਾਮਿਲਨਾਡੂ ਸੇ ਆਗੇ ਨਿਕਲ ਗਿਆ, ਤਾਮਿਲਨਾਡੂ ਕਰਨਾਟਕਾ ਸੇ ਆਗੇ ਨਿਕਲ ਗਿਆ, ਐਸਾ ਹਮਾਰਾ ਸੋਚ ਹੋਣਾ ਚਾਹੀਏ, ਐਸਾ ਨਰਿੰਦਰ ਮੋਦੀ ਜੀ ਨੇ ਵੀ ਬੋਲਾ ਥਾ, ਜਬ ਵੀ ਤਾਮਿਲਨਾਡੂ ਵਾਲੋ ਨੇ ਕਿਸੀ ਲੀਡਰ ਨੇ ਬੋਲਾ ਥਾ ਕਿ ਭਾਈ ਹਮਾਰਾ ਤਾਮਿਲਨਾਡੂ ਕਾ ਗ੍ਰੋਥ ਗੁਜਰਾਤ ਸੇ ਬਹੁਤ ਜ਼ਿਆਦਾ ਹੈ, ਤੋ ਨਰਿੰਦਰ ਮੋਦੀ ਜੀ ਨੇ ਵੀ ਬੋਲਾ, ਬੋਲੇ ਮੈਂ ਯਹੀ ਚਾਹਤਾ ਹੂੰ, ਜਬ ਐਟਲੀਸਟ ਤੁਮਨੇ ਮਾਨਾ ਤੋ ਸਹੀ, ਗੁਜਰਾਤ ਨੇ ਕੁਛ ਪ੍ਰੋਗਰੈਸ ਕੀਆ ਹੈ, ਆਪ ਬੋਲੋ ਕਿ ਹਾਂ ਹਮਾਰਾ ਤਾਮਿਲਨਾਡੂ ਨੇ ਔਰ ਵੀ ਪ੍ਰੋਗਰੈਸ ਕੀਆ ਹੈ, ਹਮਾਰੇ ਪੰਜਾਬ ਨੇ ਗੁਜਰਾਤ ਸੇ ਵੀ ਜ਼ਿਆਦਾ ਪ੍ਰੋਗਰੈਸ ਕੀਆ ਹੈ, ਔਰ ਬਤਾ ਕਰਕੇ ਦਿਖਾਓ।
ਮੈਂ ਸੋਰੀ ਇੰਟਰਪਟ ਨਹੀਂ ਕਰਨਾ ਚਾਹ ਰਹਾ, ਆਪ ਲਾਈਨ ਹੋਲਡ ਕਰ ਲੇ, ਬਾਕੀ ਕਾਲਰ ਵੀ ਬੜੇ ਹੋਲਡ ਕਰ ਰਹੇ ਹੈ, ਤੋ ਆਪਸੇ ਹੀ ਸ਼ੁਰੂ ਕਰ ਲੇਂਗੇ, ਸਾਡੇ ਅਗਲੇ ਸਪੋਂਸਰ ਜਿਹੜੇ ਨੇ ਬ੍ਰਿਜਮੋਹਨ ਸਾਹਿਬ ਉਹਨਾਂ ਦੇ ਨਾਲ ਕਨੈਕਟਡ ਨੇ। ਹਾਂਜੀ ਹਾਂਜੀ ਲਾਈਨ ਹੋਲਡ ਕਰ ਲਓ, ਫੋਨ ਮਿਊਟ ਕਰ ਲਓ, ਬਸ ਫੋਨ ਮਿਊਟ ਕਰ ਲਓ ਸਾਰੇ, ਠੀਕ ਹੈ। ਹਾਂਜੀ, ਅਸੀਂ ਇਸ ਮੌਕੇ ਦੇ ਉੱਤੇ ਸਵਾਗਤ ਕਰਨਾ ਚਾਹੁੰਦੇ ਹੈਗੇ ਹਾਂ ਕੈਨੇਡਾ ਭਰ ਦੇ ਵਿੱਚ ਪੰਜਾਬੀ ਭਾਈਚਾਰੇ ਚ ਮੰਨੇ ਪ੍ਰਮੰਨੇ ਮਸ਼ਹੂਰ ਸੂਝਵਾਨ ਧੜੱਲੇਦਾਰ ਵਕੀਲ ਬ੍ਰਿਜਮੋਹਨ ਸਾਹਿਬ ਦਾ। ਸਰ, ਵਾਈ ਮੀਡੀਆ ਗਰੁੱਪ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ ਜੀ?
ਹਾਂਜੀ, ਗੁੱਡ ਮਾਰਨਿੰਗ ਜਗਵੀਰ ਜੀ, ਐਵਰੀਥਿੰਗ ਇਜ਼ ਵੈਲ, ਥੈਂਕ ਯੂ।
ਥੈਂਕ ਯੂ, ਥੈਂਕ ਯੂ ਸਰ। ਅਸੀਂ ਜਦੋਂ ਕਈ ਵਾਰ ਫਿਲਮਾਂ ਚ ਦੇਖਦੇ ਹਾਂ, ਔਰ ਇਕੱਲੇ ਫਿਲਮਾਂ ਚ ਨੀ, ਜਿਹੜੇ ਟੀਵੀ ਦੇ ਉੱਤੇ ਕਈ ਵਾਰ ਜਿਹੜੇ ਵੈਬ ਸੀਰੀਜ਼ ਵਗੈਰਾ ਵੀ ਆਉਂਦੀਆਂ ਨੇ, ਸੋ ਇਹਦੇ ਵਿੱਚ ਅਸੀਂ ਦੇਖਦੇ ਹਾਂ ਔਰ ਖਬਰਾਂ ਵੀ ਅਸੀਂ ਪੜ੍ਹਦੇ ਹੈਗੇ ਹਾਂ, ਸੋ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਮਿਸਕਨਸੈਪਸ਼ਨ ਹੋ ਜਾਂਦੀਆਂ ਨੇ, ਬੜੀ ਸਾਰੀ ਚੀਜ਼ਾਂ ਜਿਹੜੀਆਂ ਉਹਦੇ ਦੱਸੀਆਂ ਜਾਂਦੀਆਂ, ਔਰ ਅਪਰਾਧਿਕ ਕਾਨੂੰਨ ਦੇ ਬਾਰੇ ਬਹੁਤ ਸਾਰੀਆਂ ਗਲਤ ਫਹਿਮੀਆਂ ਪੈਦਾ ਹੋ ਚੁੱਕੀਆਂ ਨੇ, ਔਰ ਅਸਲ ਦੇ ਵਿੱਚ ਇਹ ਜਿਹੜੀਆਂ ਗਲਤ ਫਹਿਮੀਆਂ ਨੇ ਉਹਦਾ ਬਹੁਤ ਸਾਰਾ ਸਹਿਰਾ ਜਿਹੜਾ ਸਾਡਾ ਅਮੈਰੀਕਨ ਟੀਵੀ ਸਟੇਸ਼ਨ ਦੇ ਸਿਰ ਬਣਦਾ ਹੈ। ਸੋ ਕਾਨੂੰਨ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਹੁੰਦਾ, ਪਰ ਜਨਤਾ ਆਪਣਾ ਬਚਾਅ ਕਰਨ ਲਈ ਕਿਹੜੀਆਂ ਕਿਹੜੀਆਂ ਆਮ ਗੱਲਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ, ਜਰਾ ਇਹ ਵੀ ਸਾਨੂੰ ਦੱਸੋ।
ਜਦਵੀਰ ਜੀ, ਖੁਸ਼ਨੁਮਾ ਖਬਰ ਤਾਂ ਇਹ ਹੈ ਕਿ ਜ਼ਿਆਦਾਤਰ ਲੋਕ ਆਪਣੀ ਪੂਰੀ ਜ਼ਿੰਦਗੀ ਪੁਲਿਸ ਸਟੇਸ਼ਨ ਦੇ ਅੰਦਰ ਪੈਰ ਰੱਖੇ ਬਿਨਾਂ ਹੀ ਗੁਜ਼ਾਰ ਹੁੰਦੇ ਹਨ, ਪਰ ਦੂਜੇ ਬੰਨੇ ਕੁਝ ਲੋਕ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਜੇਲ੍ਹ ਦੇ ਅੰਦਰ ਹੀ ਗੁਜ਼ਾਰਦੇ ਹਨ ਜੀ। ਬਹੁਤੇ ਲੋਕ ਹਿੰਸਾ ਜਾਂ ਕੋਈ ਹੋਰ ਗੰਭੀਰ ਜ਼ੁਲਮ ਕੀਤੇ ਬਿਨਾਂ ਆਪਣੀ ਪੂਰੀ ਜ਼ਿੰਦਗੀ ਬਿਤਾ ਦਿੰਦੇ ਹਨ, ਪਰ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਕਈ ਲੋਕਾਂ ਦੀ ਜਾਨ ਲੈਣ ਤੋਂ ਬਾਅਦ ਵੀ ਸ਼ਾਂਤੀ ਨਹੀਂ ਮਿਲਦੀ। ਕੁਝ ਲੋਕ ਅਪਰਾਧ ਲਈ ਗਰੀਬੀ ਜਾਂ ਨਸ਼ਿਆਂ ਨੂੰ ਜ਼ਿੰਮੇਵਾਰ ਸਮਝਦੇ ਹਨ, ਪਰ ਕਈ ਲੋਕ ਆਮ ਲੋਕਾਂ ਦਾ ਇਹ ਮੰਨਣਾ ਕਿ ਇਹ ਜ਼ੁਲਮ ਅਤੇ ਜਿਹੜੀਆਂ ਕੁਰੀਤੀਆਂ ਕਰਨ ਲਈ ਸਿਰਫ ਬਹਾਨੇ ਹੀ ਹਨ, ਹੋਰ ਕੁਝ ਵੀ ਨਹੀਂ ਜੀ। ਅਸੀਂ ਸਭ ਜਾਣਦੇ ਹਾਂ ਕਿ ਕਾਨੂੰਨ ਨੂੰ ਨਿਰਦੋਸ਼ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ, ਜਦੋਂ ਕਿ ਕਾਨੂੰਨ ਦੀ ਨਜ਼ਰ ਚ ਪੀੜਤ ਅਤੇ ਦੋਸ਼ੀ ਲੋਕਾਂ ਨਾਲ ਨਿਆਂ ਕਰਨ ਲਈ ਦੋਵੇਂ ਧਿਰਾਂ ਨੂੰ ਹੀ ਇੱਕ ਹੀ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਲੋਕਾਂ ਦੇ ਵਿਚਾਰ ਸੁਣ ਰਿਹਾ ਸੀਗਾ, ਪਰ ਅੱਜ ਦਾ ਜਿਹੜਾ ਟਾਪਿਕ ਹੈ ਉਹਨਾਂ ਲਈ ਕਾਫੀ ਲਾਹੇਵੰਦ ਸਿੱਧ ਹੋ ਸਕਦਾ ਜੀ।
ਜੀ, ਹਮੇਸ਼ਾ ਹੁੰਦਾ ਜੀ, ਹਮੇਸ਼ਾ ਬੜੀ ਵਧੀਆ ਤੁਹਾਡੇ ਕੋਲੋਂ ਜਾਣਕਾਰੀ ਮਿਲਦੀ ਹੈ। ਅੱਛਾ, ਹੁਣ ਇਹ ਦੱਸੋ ਕਿ ਇੱਕ ਵਾਰ ਜਦੋਂ ਕੋਈ ਪੁਲਿਸ ਨੂੰ ਬੁਲਾ ਲੈਂਦਾ ਤੇ ਕੇਸ ਬਣ ਜਾਂਦਾ ਤਾਂ ਫਿਰ ਕੀ ਹੁੰਦਾ?
ਭਾਵੇਂ ਤੁਹਾਡੀ ਜਾਇਦਾਦ ਚੋਰੀ ਕਰਨ ਬਾਰੇ ਹੋਵੇ ਜਾਂ ਤੁਹਾਡੀ ਧੀ ਨੂੰ ਕਿਸੇ ਵੱਲੋਂ ਪਰੇਸ਼ਾਨ ਕਰਨ ਬਾਰੇ, ਜ਼ਿਆਦਾਤਰ ਅਪਰਾਧਾਂ ਦੀ ਜਾਂਚ ਸਿਰਫ ਪੁਲਿਸ ਦੁਆਰਾ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕੋਈ ਉਨ੍ਹਾਂ ਨੂੰ ਕਾਲ ਕਰਕੇ ਰਿਪੋਰਟ ਕਰਦਾ ਜੀ। ਬਹੁਤ ਸਾਰੇ ਲੋਕ ਜਿਹੜੇ ਇਸ ਸਮੇਂ ਪ੍ਰੋਗਰਾਮ ਸੁਣਦੇ ਹਨ, ਹੋ ਸਕਦਾ ਕਿ ਸ਼ਾਇਦ ਉਹ ਵੀ ਕਿਸੇ ਅਪਰਾਧ ਦੇ ਸ਼ਿਕਾਰ ਹੋ ਚੁੱਕੇ ਹੋਣ, ਪਰ ਇਸ ਬਾਰੇ ਉਹ ਕਿਸੇ ਕੋਲ ਵੀ ਕੋਈ ਜ਼ਿਕਰ ਨਹੀਂ ਕਰਦੇ ਜੀ। ਫਿਰ ਪੁਲਿਸ ਜਾਂਚ ਕਰਕੇ ਪਤਾ ਲਗਾਉਂਦੀ ਹੈ ਕਿ ਇਸ ਗੱਲ ਦੇ ਵਾਪਰਨ ਦੇ ਕੋਈ ਸਬੂਤ ਮਿਲਦੇ ਹਨ ਜਿਨ੍ਹਾਂ ਦੇ ਅਪਰਾਧ ਤੇ ਪਤਾ ਲੱਗ ਸਕੇ ਕਿ ਸੱਚਮੁੱਚ ਹੀ ਕੋਈ ਅਪਰਾਧ ਵਾਪਰਿਆ ਜੀ। ਜੇ ਸਬੂਤ ਮਿਲ ਜਾਂਦੇ ਤਾਂ ਦੋਸ਼ੀ ਵਿਅਕਤੀ ਦੇ ਚਾਰਜ ਲਗਾਏ ਜਾ ਸਕਦੇ ਹਨ। ਜਦੋਂ ਇੱਕ ਵਾਰ ਦੋਸ਼ ਲੱਗ ਜਾਣ ਤੇ ਕੇਸ ਅਦਾਲਤ ਚਲਾ ਜਾਵੇ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਵਿਕਟਮ ਹੈ ਅਤੇ ਪੁਲਿਸ ਦੋਵੇਂ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰ ਸਕਦੇ ਅਤੇ ਸਾਰੇ ਜਿਹੜੇ ਕ੍ਰਿਮੀਨਲ ਕੇਸ ਦੀ ਪ੍ਰੋਸੀਕਿਊਸ਼ਨ ਸੰਭਾਲਣ ਦੀ ਜ਼ਿੰਮੇਵਾਰੀ ਇੱਕ ਸਰਕਾਰੀ ਵਕੀਲ ਪ੍ਰੋਸੀਕਿਊਟਰ ਦੀ ਬਣ ਜਾਂਦੀ ਹੈ।
ਠੀਕ ਹੈ। ਅੱਛਾ, ਹੁਣ ਫਰਜ਼ ਕਰ ਲਓ ਕਿ ਔਰਤ ਹੈ, ਉਹਨਾਂ ਦਾ ਐਲੀਗੇਸ਼ਨ ਹੈ, ਅਸੀਂ ਵਰਡ ਐਲੀਗੇਸ਼ਨ ਯੂਜ਼ ਕਰ ਰਹੇ ਕਿਉਂਕਿ ਫੈਸਲਾ ਤੇ ਅਦਾਲਤ ਨੇ ਕਰਨਾ ਹੈ, ਲੇਕਿਨ ਜੇ ਔਰਤ ਹੈ ਕਿਸੇ ਤੇ ਐਲੀਗੇਸ਼ਨ ਲਗਾ ਦਿੰਦੀ ਹੈ ਕਿ ਜੀ ਉਹਨੇ ਕੋਈ ਕਿਸੇ ਆਦਮੀ ਨੇ ਉਹਦੇ ਨਾਲ ਕੋਈ ਗਲਤ ਵਿਵਹਾਰ ਕੀਤਾ ਹੈ, ਕੁਝ ਸੈਕਸੁਅਲ ਮਿਸਕੰਡਕਟ ਦਾ ਮਾਮਲਾ ਹੋ ਸਕਦਾ ਹੈ, ਕੋਈ ਰੇਪ ਦੇ ਐਲੀਗੇਸ਼ਨ ਹੋ ਸਕਦੇ ਨੇ, ਜਾਂ ਕਿਸੇ ਔਰਤ ਤੇ ਕਿਸੇ ਨੇ ਥੱਪੜ ਮਾਰਿਆ, ਉਹ ਹੁਣ ਕਿਸ ਇਹ ਹੁਣ ਔਰਤ ਨੂੰ ਕੋਈ ਅਦਾਲਤ ਦੇ ਵਿੱਚ ਕਿਹੜੇ ਕਿਹੜੇ ਸਬੂਤਾਂ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਸਾਬਤ ਕਰ ਸਕੇ ਕਿ ਸਾਰੇ ਜਾਂ ਕੋਈ ਵੀ ਐਲੀਗੇਸ਼ਨ ਜੋ ਔਰਤ ਲਗਾ ਰਹੀ ਹੈ ਉਹ ਸਹੀ ਹੈ?
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਿਸੇ ਤੇ ਦੋਸ਼ ਲਗਾਉਣ ਲਈ ਔਰਤ ਨੂੰ ਕਿਸੇ ਨਾ ਕਿਸੇ ਕਿਸਮ ਦੇ ਸਬੂਤ ਦੀ ਜ਼ਰੂਰਤ ਹੁੰਦੀ ਹੋਵੇਗੀ ਜੀ। ਸਬੂਤ ਦੇ ਤੌਰ ਤੇ ਕੋਈ ਰਿਕਾਰਡਿੰਗ, ਕੋਈ ਵੀਡੀਓ ਰਿਕਾਰਡਿੰਗ, ਆਡੀਓ ਰਿਕਾਰਡਿੰਗ, ਮੌਕੇ ਦਾ ਗਵਾਹ, ਉਸਦੇ ਸਰੀਰ ਤੇ ਲੱਗੀਆਂ ਸੱਟਾਂ ਦੇ ਨਿਸ਼ਾਨਾਂ ਦੀਆਂ ਤਸਵੀਰਾਂ, ਤੇ ਜਾਂ ਫਿਰ DNA ਦੇ ਸਪੈਸ਼ਲ DNA ਦੇ ਸੈਂਪਲ ਹੈ, ਉਹ ਉਪਲਬਧ ਤਾਂ ਹੋਣਗੇ ਹੀ ਜੀ, ਪਰ ਮੰਨੋ ਜਾਂ ਨਾ, ਇਹਨਾਂ ਵਿੱਚੋਂ ਕਿਸੇ ਵੀ ਸਬੂਤ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ। ਔਰਤ ਵੱਲੋਂ ਪੁਲਿਸ ਨੂੰ ਸਿਰਫ ਇਹੀ ਦੱਸਣ ਦੀ ਲੋੜ ਹੁੰਦੀ ਹੈ ਕਿ ਉਸ ਨਾਲ ਕੀ ਵਾਪਰਿਆ, ਅਤੇ ਫਿਰ ਅਦਾਲਤ ਵਿੱਚ ਆ ਕੇ ਔਰਤ ਵੱਲੋਂ ਅਪਰਾਧੀ ਆਦਮੀ ਨੂੰ ਪਛਾਣ ਕੇ ਉਸ ਵੱਲ ਉਂਗਲ ਉਠਾ ਕੇ ਅਦਾਲਤ ਨੂੰ ਇਹੀ ਦੱਸਣ ਦੀ ਲੋੜ ਹੁੰਦੀ ਹੈ ਕਿ ਦੋਸ਼ੀ ਨੇ ਜਿਸ ਬੰਦੇ ਤੇ ਇਲਜ਼ਾਮ ਲੱਗਿਆ ਉਸਨੇ ਉਸ ਔਰਤ ਨਾਲ ਕਿਸ ਵੇਲੇ, ਕਿਸ ਥਾਂ ਤੇ ਅਤੇ ਕਿਸ ਹਾਲਾਤ ਚ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਜੇ ਅਦਾਲਤ ਉਸਦੀ ਗੱਲ ਨੂੰ ਸੱਚ ਮੰਨ ਲੈਂਦੀ ਹੈ ਤਾਂ ਉਸਦੇ ਮੂੰਹੋਂ ਨਿਕਲੇ ਸ਼ਬਦ ਹੀ ਸਬੂਤ ਦਾ ਰੂਪ ਗ੍ਰਹਿਣ ਕਰ ਲੈਂਦੇ ਹਾਂ ਜੀ। ਪਰ ਹਰ ਕਿਸੇ ਨੂੰ ਇਹ ਗੱਲ ਦਾ ਪਤਾ ਹੋਣਾ ਲਾਜ਼ਮੀ ਹੈ, ਹੋਣਾ ਚਾਹੀਦਾ, ਕਿ ਸਾਡੀ ਜਿਹੜੀ ਅਪਰਾਧਿਕ ਨਿਆਏ ਪ੍ਰਣਾਲੀ ਵਿਚ ਜੇ ਜੱਜ ਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਜਾਂਦਾ ਕਿ ਕੀ ਉਹ ਔਰਤ ਤੇ ਵਿਸ਼ਵਾਸ ਕਰੇ ਜਾਂ ਅਪਰਾਧੀ ਤੇ ਜਿਸ ਦੇ ਉਪਰ ਇਲਜ਼ਾਮ ਲੱਗੇ ਆ, ਤਾਂ ਜਿਹੜੇ ਬੰਦੇ ਤੇ ਇਲਜ਼ਾਮ ਲੱਗੇ ਆ ਜਿਹੜਾ ਅਪਰਾਧੀ ਆ ਉਸ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ।
ਸੋ ਦੋ ਚੀਜ਼ਾਂ ਦੇ ਵਿਚ ਫਰਕ ਕਰ ਲਈਏ ਕਿ ਜਿਹੜਾ ਐਲੀਗੇਸ਼ਨ ਲਗਾਉਣਾ ਹੈ ਉਹਦੇ ਚ ਕੋਈ ਜ਼ਿਆਦਾ ਮਤਲਬ ਕਿ ਇਹ ਨਹੀਂ ਕਿ ਉਹਨੂੰ ਸਬੂਤ ਚਾਹੀਦੇ ਤਾਂ ਹੀ ਐਲੀਗੇਸ਼ਨ ਲੱਗ ਸਕਦੇ, ਤੇ ਐਲੀਗੇਸ਼ਨ ਬਿਲਕੁਲ ਲੱਗ ਸਕਦੇ ਨੇ, ਲੇਕਿਨ ਅਦਾਲਤ ਦੇ ਵਿਚ ਉਹਨੂੰ ਸਾਬਿਤ ਕਰਨ ਲਈ ਕਿ ਵਾਕਈ ਇਹ ਸਾਰਾ ਜੋ ਔਰਤ ਕਹਿ ਰਹੀ ਹੈ ਉਹ ਠੀਕ ਹੈ, ਚਾਹੇ ਫਰਜ਼ ਕੱਲ ਹੁਣ ਔਰਤ ਕਹਿ ਦਿੰਦੀ ਜੀ ਬੰਦੇ ਨੇ ਥੱਪੜ ਮਾਰਿਆ, ਠੀਕ ਹੈ, ਤੇ ਹੁਣ ਇਹ ਤਾਂ ਫਿਰ ਉੱਥੇ ਸਾਬਿਤ ਤਾਂ ਫਿਰ ਕਰਨਾ ਪਏਗਾ ਨਾ ਅਦਾਲਤ ਦੇ ਵਿਚ ਕਿ ਥੱਪੜ ਮਾਰਿਆ ਕਿ ਹੁਣ ਔਰਤ ਕਹਿ ਰਹੀ ਹੈ ਥੱਪੜ ਮਾਰਿਆ ਜੀ ਬੰਦੇ ਨੇ। ਹੁਣ ਆਪਣੇ ਘਰਾਂ ਚ ਕਈ ਵਾਰੀ ਆ ਡੋਮੈਸਟਿਕ ਵਾਇਲੈਂਸ ਦੇ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ, ਪਰ ਜੇ ਔਰਤ ਕਹਿੰਦੀ ਥੱਪੜ ਮਾਰਿਆ ਤੇ ਬੰਦਾ ਕਹਿੰਦਾ ਨਹੀਂ ਮਾਰਿਆ, ਤਾਂ ਫਿਰ ਕਿੱਦਾਂ ਇਹ ਸਾਬਿਤ ਕਰਨ ਲਈ ਕੀ ਕਰਨਾ ਪਏਗਾ ਉੱਥੇ ਫਿਰ?
ਭਾਵੇਂ ਪੁਲਿਸ ਨੂੰ ਕਿਸੇ ਜ਼ੁਰਮ ਦੇ ਸਬੂਤ ਮਿਲ ਵੀ ਜਾਣ, ਪਰ ਸਿਰਫ ਸਰਕਾਰੀ ਵਕੀਲ ਹੀ ਕੇਸ ਸ਼ੁਰੂ ਕਰਨ ਬਾਰੇ ਇਜਾਜ਼ਤ ਦਿੰਦਾ ਜੀ, ਜਾਂ ਫਿਰ ਪੁਲਿਸ ਦੁਆਰਾ ਸ਼ੁਰੂ ਕੀਤੇ ਕੇਸ ਨੂੰ ਹੀ ਜਾਰੀ ਰੱਖਣ ਲਈ ਹੁਕਮ ਦੇ ਸਕਦਾ, ਅਤੇ ਇਹ ਫੈਸਲਾ ਉਹ ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਕਰਦਾ ਜੀ। ਨੰਬਰ 1 ਕਿ ਅਪਰਾਧੀ ਨੂੰ ਦੋਸ਼ੀ ਠਹਿਰਾਏ ਜਾਣ ਦੀ ਕਾਫ਼ੀ ਸੰਭਾਵਨਾ, ਇਸਦਾ ਮਤਲਬ ਇਹ ਹੈ ਵੀ ਸਰਕਾਰੀ ਵਕੀਲ ਨੂੰ ਇਸ ਗੱਲ ਤੇ ਵਿਸ਼ਵਾਸ ਹੈ ਕਿ ਕੇਸ ਨੂੰ ਅਦਾਲਤ ਵਿਚ ਲਿਜਾਣ ਲਈ ਉਨ੍ਹਾਂ ਕੋਲ ਕਾਫ਼ੀ ਠੋਸ ਸਬੂਤ ਮੌਜੂਦ ਹਨ ਜੀ, ਸਬਸਟੈਂਸ਼ੀਅਲ ਲਾਈਕਲੀਹੁਡ ਆਫ ਕਨਵਿਕਸ਼ਨ। ਜਿਹੜਾ ਦੂਜਾ ਭਾਗ ਹੈ ਉਹ ਜਰਾ ਗੁੰਝਲਦਾਰ ਹੈ, ਅਤੇ ਉਹ ਇਹ ਹੈ ਕਿ ਇਸ ਕੇਸ ਨੂੰ ਅੱਗੇ ਵਧਾਉਣ ਲਈ ਜਨਤਾ ਵੱਲੋਂ ਬਹੁਤ ਵੱਡਾ ਰੁਝਾਨ ਸ਼ਾਮਲ ਹੈ, ਪਬਲਿਕ ਇੰਟਰਸਟ ਦੀ। ਮੁੱਖ ਦੀ ਗੱਲ ਤਾਂ ਇਹ ਹੈ ਕਿ ਯੁਧਵੀਰ ਜੀ ਕਿ ਭਾਵੇਂ ਕਿਸੇ ਅਪਰਾਧ ਦੇ ਸਬੂਤ ਵੀ ਹੋਣ, ਫਿਰ ਵੀ ਪ੍ਰੋਸੀਕਿਊਟਰ ਹੋਰ ਅਨੇਕਾਂ ਕਾਰਨਾਂ ਕਰਕੇ ਕੇਸ ਨੂੰ ਰੋਕਣ ਦਾ ਫੈਸਲਾ ਕਰ ਸਕਦਾ, ਜਿਵੇਂ ਕਿ ਦੋਸ਼ੀ ਵਿਅਕਤੀ ਦੁਆਰਾ ਹੋਏ ਨੁਕਸਾਨ ਲਈ ਉਸਨੇ ਪੂਰਾ ਭੁਗਤਾਨ ਕਰ ਦਿੱਤਾ ਹੋਵੇ, ਅਤੇ ਜਾਂ ਚੋਰਾਂ ਦੁਆਰਾ ਚੁਰਾਏ ਗਏ ਸਾਰੇ ਪੈਸੇ ਵਾਪਸ ਕਰ ਦਿੱਤੇ ਹੋਣ। ਸੋ ਟੂ ਥਿੰਗਸ, ਸਬਸਟੈਂਸ਼ੀਅਲ ਲਾਈਕਲੀਹੁਡ ਆਫ ਕਨਵਿਕਸ਼ਨ, ਤੇ ਸੈਕੰਡ ਵਨ ਹੈ ਇਟਸ ਇਨ ਦਾ ਪਬਲਿਕ ਇੰਟਰਸਟ ਟੂ ਪ੍ਰੋਸੀਡ। ਸੋ ਦੀਜ਼ ਆਰ ਦਾ ਟੂ ਥਿੰਗਸ ਦੇ ਹੈਵ ਆਲਵੇਜ਼ ਸਪੋਜ਼ ਟੂ ਕੀਪ ਇਨ ਦੇਅਰ ਮਾਈਂਡ।
ਠੀਕ ਹੈ। ਅੱਛਾ, ਇਹ ਵੀ ਅਸੀਂ ਆਮ ਸੁਣਨ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਦੱਸਦੇ ਆ, ਕਹਿੰਦੇ ਜੀ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਤਾਂ ਕਰ ਦਿੱਤੀ ਸੀ ਪਰ ਫਿਰ ਵੀ ਪੁਲਿਸ ਦੁਆਰਾ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ, ਤੇ ਬੰਦਾ ਕਹਿੰਦਾ ਜੀ ਰਿਪੋਰਟ ਹੋਈ ਫਿਰ ਚਾਰਜ ਕਿਉਂ ਨਹੀਂ ਹੋਇਆ, ਕ੍ਰਿਮੀਨਲ ਸਿਸਟਮ ਕਿੱਦਾਂ ਕੰਮ ਕਰਦਾ, ਇਹ ਵੀ ਸਮਝਾਓ।
ਪ੍ਰੋਸੀਕਿਊਟਰ ਨੇ ਜੀ ਦੋ ਚੀਜ਼ਾਂ ਸਾਬਤ ਕਰਨੀਆਂ ਪੈਂਦੀਆਂ। ਨੰਬਰ 1 ਗਿਲਟੀ ਐਕਟ, ਕਿ ਤੁਸੀਂ ਦਰਅਸਲ ਸੱਚੀ ਗੁਨਾਹ ਕੀਤਾ ਹੋਵੇ, ਜਿਵੇਂ ਕਿ ਕਿਸੇ ਸਟੋਰ ਚੋਂ ਮਾਮੂਲੀ ਜਿਹੀ ਚੋਕਲੇਟ ਚੋਰੀ ਕਰਨ ਤੋਂ ਲੈ ਕੇ ਕਿਸੇ ਦੇ ਦਿਲ ਚ ਚਾਕੂ ਮਾਰਿਆ ਹੋਵੇ ਜੀ। ਤੁਸੀਂ ਉੱਥੇ ਬੈਠੇ ਫਾਰ ਐਗਜ਼ਾਮਪਲ ਕਿਸੇ ਦਾ ਕਤਲ ਹੁੰਦੇ ਦੇਖਦੇ ਤਾਂ ਰਹੇ ਸੀ, ਪਰ ਜੇ ਇਸ ਅਪਰਾਧ ਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਮੂਲੀਅਤ ਨਹੀਂ ਸੀ ਤਾਂ ਤੁਹਾਨੂੰ ਦੋਸ਼ੀ ਨਹੀਂ ਮੰਨਿਆ ਜਾਵੇਗਾ। ਦੂਸਰਾ ਅਤੇ ਜ਼ਿਆਦਾ ਔਖਾ ਸਾਬਤ ਕਰਨਾ ਹੁੰਦਾ ਜੀ ਅਪਰਾਧੀ ਦਾ ਦੋਸ਼ੀ ਦਿਮਾਗ, ਸੋ ਗਿਲਟੀ ਐਕਟ ਐਂਡ ਗਿਲਟੀ ਮਾਈਂਡ। ਅਪਰਾਧਿਕ ਮਾਮਲਿਆਂ ਵਿਚ ਜ਼ਿਆਦਾਤਰ ਮੁੱਦਾ ਇਹ ਹੁੰਦਾ ਕਿ ਤੁਹਾਡਾ ਇਰਾਦਾ ਅਪਰਾਧ ਕਰਨ ਦਾ ਹੀ ਸੀ ਅਤੇ ਕੀ ਇਹ ਇਰਾਦਾ ਸਾਬਤ ਕੀਤਾ ਜਾ ਸਕਦਾ ਹੈ। ਫਾਰ ਐਗਜ਼ਾਮਪਲ, ਜੇ ਤੁਸੀਂ ਕਿਸੇ ਸਟੋਰ ਵਿਚ ਹੋ ਅਤੇ ਤੁਸੀਂ ਕੋਈ ਚੀਜ਼ ਚੁੱਕ ਲੈਂਦੇ ਹੋ ਪਰ ਉਸੇ ਸਮੇਂ ਤੁਹਾਨੂੰ ਕਿਸੇ ਦੀ ਫੋਨ ਕਾਲ ਆ ਜਾਂਦੀ ਹੈ ਅਤੇ ਤੁਸੀਂ ਉਸ ਚੀਜ਼ ਦਾ ਭੁਗਤਾਨ ਕੀਤੇ ਬਿਨਾਂ ਹੀ ਸਟੋਰ ਚੋਂ ਨਿਕਲ ਜਾਂਦੇ ਹੋ, ਮੋਸਟ ਪ੍ਰੋਬਬਲੀ ਇਸ ਨੂੰ ਕੋਈ ਜ਼ੁਰਮ ਨਹੀਂ ਮੰਨਿਆ ਜਾਊਗਾ ਕਿਉਂਕਿ ਤੁਸੀਂ ਜਾਣ ਬੁੱਝ ਕੇ ਚੋਰੀ ਕਰਨ ਦੇ ਇਰਾਦੇ ਨਾਲ ਹੀ ਸਟੋਰ ਚੋਂ ਐਗਜ਼ਿਟ ਨਹੀਂ ਕੀਤਾ। ਸੋ ਇਟ ਆਲ ਡਿਪੈਂਡਸ ਵੀ ਆਮ ਤੌਰ ਤੇ ਜਿਹੜਾ ਗਿਲਟੀ ਐਕਟ ਹੁੰਦਾ ਉਹ ਪ੍ਰੂਵ ਕਰਨਾ ਕੋਈ ਔਖਾ ਨਹੀਂ ਹੁੰਦਾ, ਪਰ ਗਿਲਟੀ ਮਾਈਂਡ ਇਜ਼ ਯੂ ਹੈਡ ਇੰਟੈਂਸ਼ਨ ਟੂ ਡੂ ਸਮਥਿੰਗ ਇਜ਼ ਆਲਵੇਜ਼ ਅ ਡਿਬੇਟੇਬਲ ਇਸ਼ੂ।
ਠੀਕ ਹੈ। ਅੱਛਾ, ਇੱਕ ਵਾਰ ਜਦੋਂ ਕੋਈ ਕੇਸ ਅਦਾਲਤ ਵਿਚ ਚਲਾ ਜਾਂਦਾ ਤਾਂ ਫਿਰ ਜਿਹੜਾ ਸਰਕਾਰੀ ਵਕੀਲ ਹੈ ਉਹਨੂੰ ਇਹ ਦਿਖਾਉਣ ਲਈ ਕਿ ਜੀ ਇਹ ਗਲਤੀ ਕੀਤੀ ਹੈ ਜਾਂ ਕੋਈ ਬੰਦਾ ਦੋਸ਼ੀ ਉਹਨੂੰ ਸਾਬਤ ਕਰਨ ਲਈ ਕੀ ਕਰਨਾ ਪੈਂਦਾ?
ਅਗੇਨ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰ ਹਟੇ ਹਾਂ, ਦੋ ਹੀ ਚੀਜ਼ਾਂ ਕਿ ਵੀ ਤੁਸੀਂ ਗਲਤ ਕਾਰਾ ਕੀਤਾ ਤੇ ਦੂਜਾ ਤੁਹਾਡਾ ਗਲਤ ਕਾਰਾ ਕਰਨ ਦਾ ਇਰਾਦਾ ਸੀਗਾ। ਸੋ ਮੋਸਟ ਆਫ ਦਾ ਟਾਈਮ ਜਿਹੜੇ ਲੋਕੀ ਕੋਰਟ ਕਚਹਿਰੀਆਂ ਚ ਬਾਇਜ਼ਤ ਵਰੀ ਹੁੰਦੇ ਆ ਉਹ ਹੁੰਦੇ ਆ ਬਿਕੋਜ਼ ਦ ਕਰਾਊਨ ਇਜ਼ ਨਾਟ ਏਬਲ ਟੂ ਪ੍ਰੂਵ ਬਿਯੋਂਡ ਰੀਜ਼ਨੇਬਲ ਡਾਊਟ ਵੀ ਤੁਹਾਡਾ ਇਰਾਦਾ ਇਸ ਤਰ੍ਹਾਂ ਦਾ ਸੀਗਾ, ਤੇ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੋਵੇ ਦੈਟ ਡਾਊਟ ਇਜ਼ ਆਲਵੇਜ਼ ਰਿਜ਼ੋਲਵਡ ਇਨ ਫੇਵਰ ਆਫ ਦ ਅਕਿਊਜ਼ਡ ਬਾਏ ਫਾਈਂਡਿੰਗ ਹਿਮ ਨਾਟ ਗਿਲਟੀ। ਦੈਟਸ ਦਾ ਲਾਅ ਜੀ।
ਜੱਜ ਦੁਆਰਾ ਕਿਸੇ ਨੂੰ ਅਪਰਾਧੀ ਕਰਾਰ ਦੇਣ ਲਈ, ਹੁਣ ਇਹ ਤਾਂ ਆਪਾਂ ਪਹਿਲਾਂ ਵਕੀਲ ਦੀ ਗੱਲ ਕਰਦੇ, ਵਕੀਲ ਸਬੂਤ ਪੇਸ਼ ਕਰ ਰਿਹਾ, ਹੁਣ ਜੱਜ ਦੁਆਰਾ ਅਪਰਾਧੀ ਕਰਾਰ ਦੇਣ ਲਈ ਕਿਸ ਪੱਧਰ ਦੇ ਸਬੂਤਾਂ ਦੀ ਜਾਂ ਯਕੀਨ ਦਵਾਉਣ ਦੀ ਲੋੜ ਹੁੰਦੀ ਆ?
ਦੈਟਸ ਅ ਵੈਰੀ ਗੁੱਡ ਕੁਐਸਚਨ ਜੀ। ਅਪਰਾਧਿਕ ਕਾਨੂੰਨ ਵਿਚ ਅਸੀਂ ਇਸ ਨੂੰ ਇਕ ਰੀਜ਼ਨੇਬਲ ਡਾਊਟ ਭਾਵ ਮੁਨਾਸਿਬ ਵਾਜਬ ਸ਼ੱਕ ਆਖਦੇ ਹਾਂ ਜੀ, ਪਰ ਇਸ ਦਾ ਮਤਲਬ ਇਹ ਵੀ ਨਹੀਂ ਵੀ ਤੁਹਾਨੂੰ ਇਹ ਯਕੀਨ ਹੈ ਕਿ ਉਹ ਵਿਅਕਤੀ 100% ਦੋਸ਼ੀ ਹੈ ਜੀ। ਇਸ ਦਾ ਮਤਲਬ ਇਹ ਹੈ ਕਿ ਭਾਵੇਂ ਜੱਜ ਸੋਚਦਾ ਕਿ ਵਿਅਕਤੀ ਸ਼ਾਇਦ ਦੋਸ਼ੀ ਹੈ, ਪਰ ਇਹ ਕਾਫੀ ਨਹੀਂ। ਮੈਂ ਪਿਛਲੇ 32 ਸਾਲਾਂ ਚ ਕੈਨੇਡਾ ਚ ਪ੍ਰੈਕਟਿਸ ਕਰ ਰਿਹਾ ਜੀ, ਮੈਂ ਅਣਗਿਣਤ ਕੇਸ ਦਿੱਤੇ ਹਨ ਜਿੱਥੇ ਜੱਜ ਨੇ ਮੇਰੇ ਕਲਾਇੰਟ ਨੂੰ ਵੇਖ ਕੇ ਕਿਹਾ ਕਿ ਤੁਸੀਂ ਸ਼ਾਇਦ ਦੋਸ਼ੀ ਹੋ, ਪਰ ਇਸ ਗੱਲ ਦਾ ਮੈਨੂੰ ਪੂਰੀ ਤਰ੍ਹਾਂ ਯਕੀਨ ਨਾ ਹੋਣ ਕਰਕੇ ਮੈਂ ਤੁਹਾਨੂੰ ਛੱਡ ਰਿਹਾ ਜੀ। ਸੋ ਬਾਏ ਦਾ ਐਂਡ ਆਫ ਦਾ ਡੇ ਸਬੂਤਾਂ ਜਾਂ ਸਬੂਤਾਂ ਦੀ ਘਾਟ ਹੋਣ ਕਰਕੇ ਆਮ ਸਮਝ ਦੇ ਆਧਾਰ ਤੇ ਸ਼ੱਕ ਵਾਜਿਬ ਸ਼ੱਕ ਬਣ ਜਾਂਦਾ। ਇਹ ਯੂਨੋ ਇਹ ਕਿਸੇ ਹੋਰ ਕਾਰਨ ਕਰਕੇ ਨਹੀਂ ਹੋ ਸਕਦਾ। ਫੋਰ ਐਗਜ਼ਾਮਪਲ ਯੂਨੋ ਬੰਦੇ ਨੂੰ ਇਸ ਕਰਕੇ ਨਹੀਂ ਛੱਡਿਆ ਜਾ ਸਕਦਾ ਕਿ ਯਾਰ ਜੇ ਇਹਨੂੰ ਟੰਗਤਾ ਤਾਂ ਇਹਨੂੰ ਡਿਪੋਰਟ ਕੀਤਾ ਜਾਊਗਾ ਜਾਂ ਕੋਈ ਇਸ ਤਰ੍ਹਾਂ ਦੀ ਹਮਦਰਦੀ। ਸੋ ਯੂਨੋ ਇਟ ਹੈਜ਼ ਟੂ ਬੀ ਅ ਡਾਊਟ ਬੇਸਡ ਔਨ ਦਾ ਰੀਜ਼ਨ ਜੀ। ਸੋ ਯੂਨੋ ਕਿਸੇ ਵੀ ਤਰ੍ਹਾਂ ਦੀ ਸਿੰਪਥੀ ਕੋਈ ਰੋਲ ਪਲੇ ਨਹੀਂ ਕਰ ਸਕਦੀ।
ਠੀਕ ਹੈ, ਹੁਣ ਸਵਾਲ ਇਸ ਗੱਲ ਦਾ ਵੀ ਹੈ ਕਿ ਇੱਕ ਔਰਤ ਕਹਿੰਦੀ ਹੈ ਕਿ ਉਹਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਬੰਦਾ ਉਸ ਤੋਂ ਇਨਕਾਰ ਕਰਦਾ, ਉਹ ਕਹਿੰਦਾ ਜੀ ਨਹੀਂ ਕੀਤਾ, ਫਿਰ ਉਸ ਮਾਮਲੇ ਚ ਕੇਸ ਦਾ ਕੀ ਹੁੰਦਾ ਇਹ ਦੱਸੋ।
ਦੈਟਸ ਅ ਵੈਰੀ ਗੁੱਡ ਕੁਐਸਚਨ ਜਗਦੀਪ ਜੀ, ਐਂਡ ਵੀ ਡੀਲ ਵਿਦ ਦੀਸ ਕੇਸਿਸ ਆਲ ਦਾ ਟਾਈਮ, ਦੇ ਆਰ ਸੋ ਟਫ, ਹੀ ਸੈਡ ਸ਼ੀ ਸੈਡ। ਕਿਸੇ ਵੀ ਜੁਰਮ ਨੂੰ ਵਾਜਿਬ ਸ਼ੱਕ ਦੇ ਦਾਇਰੇ ਤੋਂ ਬਾਹਰ ਸਾਬਤ ਕਰਨ ਦਾ ਭਾਰ ਹਮੇਸ਼ਾ ਹੀ ਪ੍ਰੋਸੀਕਿਊਟਰ ਤੇ ਹੁੰਦਾ। ਜੇਕਰ ਕੋਈ ਸ਼ੱਕ ਹੋਵੇ, ਉਹ ਸ਼ੱਕ ਮੁਲਜ਼ਮ ਨੂੰ ਨਿਰਦੋਸ਼ ਪਾ ਕੇ ਉਸਦੇ ਹੱਕ ਚ ਹੀ ਫੈਸਲਾ ਸੁਣਾਇਆ ਜਾਂਦਾ। ਵਟ ਦੈਟ ਰੀਲੀ ਮੀਨਸ ਇਸ, ਜੇਕਰ ਮੁਲਜ਼ਮ ਦੇ ਦਿੱਤੇ ਹੋਏ ਬਿਆਨਾਂ ਤੇ ਯਕੀਨ ਕੀਤਾ ਜਾ ਸਕੇ ਤਾਂ ਉਸ ਨੂੰ ਬੇਗੁਨਾਹ ਮੰਨਣਾ ਹੀ ਪਊਗਾ ਜੀ। ਇੱਥੋਂ ਤੱਕ ਕਿ ਜੇ ਮੁਲਜ਼ਮ ਦੇ ਦਿੱਤੇ ਹੋਏ ਬਿਆਨਾਂ ਤੇ ਯਕੀਨ ਨਹੀਂ ਵੀ ਕਰ ਸਕਦੇ ਪਰ ਫੇਰ ਵੀ ਉਸਦੇ ਦੋਸ਼ੀ ਹੋਣ ਬਾਰੇ ਕੋਈ ਸ਼ੱਕ ਹੈ ਤਾਂ ਵੀ ਉਸ ਨੂੰ ਬੇਗੁਨਾਹ ਮੰਨਣਾ ਪਊਗਾ ਜੀ। ਜੇ ਪਤਾ ਨਹੀਂ ਲੱਗਦਾ ਕਿ ਕਿਸ ਤੇ ਯਕੀਨ ਕਰੀਏ, ਇਸ ਦਾ ਅਰਥ ਇਹ ਹੈ ਕਿ ਵਾਜਿਬ ਸ਼ੱਕ ਮੌਜੂਦ ਹੈ ਅਤੇ ਉਸ ਹਾਲਾਤ ਚ ਮੁਲਜ਼ਮ ਨੂੰ ਬੇਗੁਨਾਹ ਮੰਨਣਾ ਹੀ ਪਊਗਾ। ਜੇਕਰ ਮੁਲਜ਼ਮ ਦੇ ਦਿੱਤੇ ਹੋਏ ਬਿਆਨਾਂ ਤੇ ਕੋਈ ਵਾਜਿਬ ਸ਼ੱਕ ਨਹੀਂ ਵੀ ਹੈ ਤਾਂ ਵੀ ਸਾਰੇ ਸਬੂਤਾਂ ਦੇ ਆਧਾਰ ਤੇ ਇਹ ਜ਼ਰੂਰ ਪੁੱਛਣਾ ਪਊਗਾ ਕਿ ਕੀ ਤੁਸੀਂ ਬਿਨਾਂ ਵਾਜਿਬ ਸ਼ੱਕ ਤੋਂ ਸੰਤੁਸ਼ਟ ਹੋ ਕਿ ਮੁਲਜ਼ਮ ਵਾਕਈ ਹੀ ਦੋਸ਼ੀ ਹੈ। ਜੇ ਉਹਦਾ ਵੀ ਆਂਸਰ ਨਹੀਂ ਹੈ ਤਾਂ ਵੀ ਤੁਹਾਨੂੰ ਜ਼ਰੂਰੀ ਉਸ ਨੂੰ ਬੇਗੁਨਾਹ ਮੰਨਣਾ ਪਊਗਾ ਜੀ। ਯੂਨੋ ਐਵਰੀ ਟਾਈਮ ਮੈਂ ਆਪਣਾ ਜਦ ਵੀ ਜਿਊਰੀ ਟਰਾਇਲ ਕਰਦਾ, ਹੁਣ ਸਾਡੇ ਚਾਰ ਇਕੱਠੇ ਆ ਰਹੇ ਹਾਂ ਜਿਊਰੀ ਟਰਾਇਲ ਇਨ ਟੋਰਾਂਟੋ ਐਂਡ ਬ੍ਰੈਂਟਨ, ਯੂਨੋ ਮੇਰੀ ਆਖਰਲੀ ਕਲੋਜ਼ਿੰਗ ਜਿਹੜੀ ਹੁੰਦੀ ਹੈ ਜਿਊਰੀ ਨੂੰ ਜੀ, ਦਿਸ ਇਜ਼ ਵਟ ਆਈ ਆਲਵੇਜ਼ ਫਿਨਿਸ਼ ਵਿਦ।
ਠੀਕ ਹੈ, ਅੱਛਾ ਇਹ ਤੇ ਆਪਾਂ ਅਪਰਾਧਿਕ ਮਾਮਲਿਆਂ ਦੀ ਗੱਲ ਕਰ ਰਹੇ ਹਾਂ, ਸੋ ਹੁਣ ਤੁਸੀਂ ਜਿਹੜਾ ਸਿਵਲ ਔਰ ਅਪਰਾਧਿਕ ਦੋਨਾਂ ਦੀ ਗੱਲ ਕਰਦੇ ਹਾਂ ਕਿ ਜਿੱਦਾਂ ਹੁਣ ਕੀ ਅਪਰਾਧਿਕ ਮਾਮਲਿਆਂ ਜਾਂ ਫਿਰ ਸਿਵਲ ਮਾਮਲਿਆਂ ਦੇ ਵਿੱਚ ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਜੱਜ ਨੂੰ ਯਕੀਨ ਦਵਾਉਣੇ ਚ ਫਰਕ ਕੀ ਹੁੰਦਾ, ਜਿਵੇਂ ਫਰਕ ਕਰ ਲਓ ਵੀ ਇੱਕ ਸਿਵਲ ਕੇਸ ਆ, ਇੱਕ ਕੋਈ ਬਿਜ਼ਨਸ ਪਰਸਨ ਹੈ ਉਹ ਦੂਸਰੇ ਬਿਜ਼ਨਸ ਪਰਸਨ ਦੇ ਉੱਤੇ ਕੋਈ ਕੇਸ ਕਰ ਦਿੰਦਾ, ਇਹ ਤੇ ਸਿਵਲ ਮਾਮਲਾ ਹੋ ਗਿਆ, ਇਹਦੇ ਚ ਵੀ ਬਿਯੋਂਡ ਰੀਜ਼ਨੇਬਲ ਡਾਊਟ ਹੁੰਦਾ ਜਾਂ ਕਿੱਦਾਂ ਹੁੰਦਾ ਇਹਦੇ ਵਿੱਚ?
ਦੈਟਸ ਅਨਦਰ ਗੁੱਡ ਕੁਐਸਚਨ, ਥੈਂਕ ਯੂ ਫਾਰ ਆਸਕਿੰਗ। ਯੂਨੋ ਕ੍ਰਿਮੀਨਲ ਕੇਸਿਸ ਵਿੱਚ ਜਿਹੜਾ ਉਹਨਾਂ ਦਾ ਮਾਪਦੰਡ ਹੈ ਉਹ ਹੈਗਾ ਵਾਜਿਬ ਸ਼ੱਕ, ਰੀਜ਼ਨੇਬਲ ਡਾਊਟ ਦੇ ਘੇਰੇ ਤੋਂ ਬਾਹਰ। ਸਿਵਲ ਕੇਸਿਸ ਵਿੱਚ ਉਹਨੂੰ ਕਹਿੰਦੇ ਜੀ ਬੈਲੈਂਸ ਆਫ ਪ੍ਰੋਬੇਬਿਲਿਟੀਜ਼, ਮੀਨਸ ਕਿ ਵੀ ਸੰਭਾਵਨਾਵਾਂ ਦੇ ਸੰਤੁਲਨ ਤੇ ਆਧਾਰ ਤੇ, ਜਿਸ ਦਾ ਮਤਲਬ ਇਹ ਹੈ ਕਿ ਫਾਰ ਐਗਜ਼ਾਮਪਲ ਵਾਰਦਾਤ ਦੀ ਸੰਭਾਵਨਾ ਨਾ ਹੋਣ ਨਾਲੋਂ ਹੋਣ ਦੀ ਜ਼ਿਆਦਾ ਹੈਗੀ ਹੈ ਜੀ। ਸੋ ਜਿਹੜਾ ਆਪਣਾ ਹੈਗਾ ਕ੍ਰਿਮੀਨਲ ਕੇਸ ਉਹਦੇ ਵਿੱਚ ਯੂਨੋ ਹੈਗਾ ਬਿਯੋਂਡ ਰੀਜ਼ਨੇਬਲ ਡਾਊਟ, ਐਂਡ ਸਿਵਲ ਕੇਸਿਸ ਹੁੰਦਾ ਔਨ ਅ ਬੈਲੈਂਸ ਆਫ ਪ੍ਰੋਬੇਬਿਲਿਟੀਜ਼। ਯੂਨੋ ਇਹਨਾਂ ਅੰਤਰਾਂ ਦੇ ਕਾਰਨ ਅਪਰਾਧਿਕ ਮਾਮਲਿਆਂ ਚ ਦੋਸ਼ੀ ਕਰਾਰ ਦੇਣਾ ਬਹੁਤ ਹੀ ਮੁਸ਼ਕਲ ਹੁੰਦਾ, ਇਸ ਲਈ ਯੂਨੋ ਚਾਹੇ ਅਪਰਾਧਿਕ ਕੇਸ ਹੋਵੇ ਜਾਂ ਸਿਵਲ, ਹਮੇਸ਼ਾ ਯੂਨੋ ਆਪਣੇ ਜਿਹੜਾ ਵੀ ਤੁਹਾਡਾ ਐਕਸਪੀਰੀਅੰਸ ਲਾ ਰਿਹਾ ਉਹਦੇ ਨਾਲ ਜ਼ਰੂਰ ਗੱਲਬਾਤ ਕਰੋ। ਸੋ ਦੇਰ ਇਜ਼ ਅ ਵਰਲਡ ਡਿਫਰੈਂਸ ਜਦ ਆਪਾਂ ਰੀਜ਼ਨੇਬਲ ਡਾਊਟ ਤੇ ਬੈਲੈਂਸ ਆਫ ਪ੍ਰੋਬੇਬਿਲਿਟੀਜ਼ ਦੀ ਗੱਲਬਾਤ ਕਰੀਏ।
ਠੀਕ ਹੈ, ਹੁਣ ਤੁਸੀਂ ਗੱਲ ਆਪਾਂ ਹੁਣ ਜੱਜ ਸਾਹਿਬ ਦੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਤੁਸੀਂ ਤੇ ਬਹੁਤ ਸਾਰੇ ਕੇਸ ਕੈਨੇਡਾ ਚ ਤੁਸੀਂ ਹੁਣੇ ਦੱਸ ਰਹੇ ਹੋ ਕਿ ਤੁਸੀਂ 25 ਸਾਲ ਚ ਬਹੁਤ ਸਾਰੇ ਕੇਸ ਲੜੇ ਆ, ਸੋ ਜਿੱਥੇ ਤੁਸੀਂ ਅਕਸਰ ਇਹ ਦੇਖਿਆ ਹੋਣਾ ਕਿ ਇੱਕ ਕੋਈ ਵੀ ਵਿਅਕਤੀ ਆ ਉਹ ਦੂਸਰੇ ਦੇ ਉੱਤੇ ਉਂਗਲ ਖੜੀ ਕਰ ਦਿੰਦਾ, ਹੁਣ ਜੱਜ ਸਾਹਿਬ ਫਿਰ ਇਹ ਕਿੱਦਾਂ, ਕਿੰਨਾ ਆਧਾਰ ਦੇ ਉੱਤੇ ਇੱਥੇ ਕਾਨੂੰਨ ਕੀ ਕਹਿੰਦਾ ਵੀ ਕਿੱਦਾਂ ਫੈਸਲਾ ਕਿੱਦਾਂ ਕੀਤਾ ਜਾਏ ਕਿ ਕੌਣ ਸਹੀ ਹੈ ਕੌਣ ਗਲਤ ਹੈ, ਜਾਂ ਉਹਨਾਂ ਦਾ ਵਿਸ਼ਵਾਸ ਫਿਰ ਕਿੱਦਾਂ ਬਣਦਾ ਹੈਗਾ?
ਯੂਨੋ ਜੱਜਿਸ ਦੀ ਜੋਬ ਬਹੁਤ ਟਫ ਹੁੰਦੀ ਹੈ ਜੀ, ਮੈਂ ਰੋਜ਼ ਦੇਖਦਾ ਕੋਰਟ ਕਚਹਿਰੀਆਂ ਚ, ਇਟ ਸੋ ਟਫ ਫਾਰ ਦਮ। ਇੱਕ ਜੱਜ ਨੂੰ ਉਹਨਾਂ ਦੋਵਾਂ ਦੇ ਦਿੱਤੇ ਬਿਆਨਾਂ ਦਾ ਜਾਂ ਜਿਹੜੇ ਸਬੂਤਾਂ ਦੀ ਭਰੋਸੇਯੋਗਤਾ ਜਾਂ ਇਮਾਨਦਾਰੀ ਦੀ ਪ੍ਰੀਖਿਆ ਲੈਣੀ ਪਵੇਗੀ, ਜੋ ਕਿ ਵੱਖ ਵੱਖ ਚੀਜ਼ਾਂ ਹਨ ਜੀ। ਜਦ ਆਪਾਂ ਗੱਲਬਾਤ ਕਰੀਦੀ ਹੈ ਕ੍ਰੈਡੀਬਿਲਿਟੀ, ਭਰੋਸੇਯੋਗਤਾ ਦਾ ਮਤਲਬ ਹੈ ਕਿ ਤੁਸੀਂ ਸੋਚਦੇ ਹੋ ਕਿ ਕੋਈ ਸੱਚ ਬੋਲ ਰਿਹਾ, ਅਤੇ ਜੱਜ ਆਪਣੇ ਲਾਈਫ ਐਕਸਪੀਰੀਅੰਸ ਦੀ ਵਰਤੋਂ ਕਰਦੇ ਹੋਏ ਇਹ ਅੰਦਾਜ਼ਾ ਲਾਉਂਦੇ ਹਾਂ ਕਿ ਜੋ ਗਵਾਹੀ ਦਿੱਤੀ ਗਈ ਹੈ ਉਹ ਭਰੋਸੇਯੋਗ ਹੈ ਵੀ ਜਾਂ ਨਹੀਂ। ਇਮਾਨਦਾਰੀ ਇਹ ਹੈ ਕਿ ਵਿਅਕਤੀ ਜੋ ਕਹਿ ਰਿਹਾ ਉਹ ਸਹੀ ਹੈ। ਨਾਲ ਦੀ ਨਾਲ ਜੀ ਇੱਕ ਜਿਹੜਾ ਇਮਾਨਦਾਰ ਗਵਾਹ ਵੀ ਨਾ ਭਰੋਸੇਯੋਗ ਗਵਾਹੀ ਦੇ ਸਕਦਾ ਅਤੇ ਜੱਜ ਦੁਆਰਾ ਬਰਖਾਸਤ ਕੀਤਾ ਜਾ ਸਕਦਾ। ਸੋ ਬਾਏ ਦਾ ਐਂਡ ਆਫ ਦਾ ਡੇ ਐਨ ਆਨੈਸਟ ਵਿਟਨੈਸ ਕੈਨ ਸਟਿਲ ਬੀ ਕੈਨ ਸਟਿਲ ਗਿਵ ਅਨਰਿਲਾਇਬਲ ਐਵੀਡੈਂਸ। ਸੋ ਇਹਦਾ ਮਤਲਬ ਨਹੀਂ ਵੀ ਬੰਦਾ ਝੂਠ ਬੋਲ ਰਿਹਾ, ਉਹ ਬਿਲਕੁਲ ਭਰੋਸੇਯੋਗ ਹੈ, ਪਰ ਉਹਦੀ ਜਿਹੜੀ ਉਹਦੀ ਗਵਾਹੀ ਹੈ ਉਹ ਰਿਲਾਇਬਲ ਨਹੀਂ ਹੈ, ਉਹਦੇ ਉੱਪਰ ਆਪਾਂ ਉਹਦੀ ਬਿਨਾਹ ਤੇ ਆਪਾਂ ਕੇਸ ਡਿਸਾਈਡ ਨਹੀਂ ਕਰ ਸਕਦੇ।
ਠੀਕ ਹੈ। ਅੱਛਾ, ਕਈ ਵਾਰੀ ਅਸੀਂ ਮੂਵੀ ਚ ਦੇਖਦੇ ਹਾਂ ਵੀ ਬੰਦੇ ਨੂੰ ਜਦੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ, ਬੰਦਾ ਕਹਿੰਦਾ ਜੀ ਮੈਂ ਗੱਲ ਨਹੀਂ ਕਰਨੀ, ਆਈ ਵਾਂਟ ਮਾਈ ਲਾਇਰ ਫਸਟ, ਪਹਿਲਾਂ ਵਕੀਲ ਲੈ ਕੇ ਆਓ ਫਿਰ ਗੱਲ ਕਰਨੀ ਹੈ। ਔਰ ਕਈ ਵਾਰੀ ਇਹ ਵੀ ਗੱਲ ਅਸੀਂ ਦੇਖ ਲੈਂਦੇ ਹਾਂ ਮੂਵੀ ਚ ਕਿ ਜੀ ਉਹ ਆ ਕੇ ਕਹਿੰਦੇ ਆ ਕਿ ਯੂ ਹੈਵ ਦਾ ਰਾਈਟ ਟੂ ਰਿਮੇਨ ਸਾਇਲੈਂਟ, ਐਨੀਥਿੰਗ ਸਪੋਕਨ ਰਾਈਟ ਨਾਓ ਕੈਨ ਬੀ ਯੂਜ਼ ਅਗੇਂਸਟ ਇਨ ਦਾ ਕੋਰਟ, ਏਦਾਂ ਦੀ ਗੱਲਾਂ ਅਸੀਂ ਇਹ ਤਾਂ ਸੁਣ ਲੈਂਦੇ, ਪਰ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਜੇ ਫਰਜ਼ ਕਰ ਲਓ ਹੁਣ ਪੁਲਿਸ ਨੇ ਕਿਸੇ ਬੰਦੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹਦੇ ਕੀ ਰਾਈਟਸ ਕੀ ਹੈਗੇ ਨੇ, ਚੁੱਪ ਰਹਿ ਸਕਦਾ ਜਾਂ ਬੋਲਣਾ ਹੀ ਪਏਗਾ, ਕੀ ਹੈ ਕੀ ਅਧਿਕਾਰ ਕੀ ਨੇ, ਇਹ ਦੱਸੋ ਜਰਾ।
ਯਦਵੀਰ ਜੀ, ਤੁਹਾਨੂੰ ਇਹ ਜਾਣਨ ਦਾ ਅਧਿਕਾਰ ਹੁੰਦਾ ਕਿ ਉਸ ਪੁਲਿਸ ਅਧਿਕਾਰੀ ਨੇ ਤੁਹਾਨੂੰ, ਪੁਲਿਸ ਅਫਸਰ ਨੇ ਤੁਹਾਨੂੰ ਗ੍ਰਿਫ਼ਤਾਰ ਕੀਤਾ ਕਿਉਂ, ਤੇ ਉਸ ਦਾ ਕਾਰਨ ਤੁਹਾਨੂੰ ਦੱਸਣ ਦੀ ਤੁਰੰਤ ਲੋੜ ਹੁੰਦੀ ਹੈ ਜੀ, ਰੀਜ਼ਨ ਫਾਰ ਦਾ ਅਰੈਸਟ। ਰਾਈਟ ਟੂ ਰਿਮੇਨ ਸਾਇਲੈਂਟ, ਚੁੱਪ ਰਹਿਣ ਦਾ ਅਧਿਕਾਰ, ਇਹ ਇੰਨਾ ਮਹੱਤਵਪੂਰਨ ਹੈ, ਕੋਈ ਵੀ ਇੱਥੋਂ ਤੱਕ ਕਿ ਕੋਈ ਜੱਜ ਵੀ ਤੁਹਾਨੂੰ ਕੁਝ ਵੀ ਕਹਿਣ ਲਈ ਮਜਬੂਰ ਨਹੀਂ ਕਰ ਸਕਦਾ ਜੀ। ਤੁਹਾਡੀ ਭਾਸ਼ਾ ਸਮਝਣ ਵਾਲੇ ਆਪਣੀ ਪਸੰਦ ਦੇ ਵਕੀਲ ਨੂੰ ਆਪਣਾ ਕੇਸ ਲੜਨ ਲਈ ਚੁਣਨ ਦਾ ਤੁਹਾਡਾ ਆਪਣਾ ਅਧਿਕਾਰ ਹੈ, ਚੋਇਸ ਹੈ। ਜੇ ਤੁਹਾਡੇ ਤੇ ਕੋਈ ਜ਼ੁਲਮ ਦਾਇਰ ਨਹੀਂ ਕੀਤਾ ਜਾਂਦਾ ਤਾਂ ਤੁਹਾਡਾ ਅਧਿਕਾਰ ਹੈ ਵੀ ਤੁਹਾਨੂੰ 24 ਘੰਟਿਆਂ ਵਿਚ ਰਿਹਾ ਕੀਤਾ ਜਾਵੇ। ਸੋ ਜੇ ਤੁਹਾਨੂੰ ਅਰੈਸਟ ਕਰਦੇ ਆ ਤੇ ਤੁਹਾਡੇ ਉਪਰ ਕੋਈ ਵੀ ਚਾਰਜਿਸ ਲਏ ਨਹੀਂ ਹੁੰਦੇ ਤਾਂ ਵਿਦਿਨ 24 ਆਵਰਸ ਦੇ ਹੈ ਟੂ ਰਿਲੀਜ਼। ਮੈਂ ਜੀ ਪਿਛਲੇ ਹਫ਼ਤੇ ਪੂਰਾ 3 ਦਿਨ ਬ੍ਰੈਂਪਟਨ ਚ ਕੇਸ ਕੀਤਾ, ਹਜੇ ਉਹ ਪੂਰਾ ਨਹੀਂ ਹੋਇਆ। ਉਸ ਕੇਸ ਵਿਚ ਬੰਦੇ ਨੂੰ ਇੰਪੇਅਰ ਡਰਾਈਵਿੰਗ ਤੋਂ ਬਾਅਦ ਐਕਸੀਡੈਂਟ ਕਰਨ ਵਿਚ ਉਹਨੂੰ ਚਾਰਜ ਕੀਤਾ ਗਿਆ। ਉਹਨੂੰ ਪੁਲਿਸ ਵਾਲੇ ਇਹ ਦੱਸਣਾ ਭੁੱਲ ਗਏ, ਉਹਨੂੰ ਅਰੈਸਟ ਕਰ ਲਿਆ, ਹੱਥਕੜੀ ਲਾ ਲਈ, ਪਿੱਛੇ ਬਿਠਾ ਲਿਆ ਤੇ ਪੁਲਿਸ ਸਟੇਸ਼ਨ ਲੈ ਗਏ, ਪਰ ਉਹਨਾਂ ਨੇ ਮੌਕੇ ਵਾਰਦਾਤ ਤੇ ਉਹਨੂੰ ਇਹ ਨਹੀਂ ਦੱਸਿਆ ਕਿ ਵੀ ਤੈਨੂੰ ਅਸੀਂ ਆਪਣਾ ਆਪਣੇ ਬਲੱਡ ਸੈਂਪਲਸ ਲੈਣੇ। ਸੋ ਦੇਰ ਵਾਜ਼ ਅ ਡਿਲੇ ਆਫ 1 hour 4 minutes ਉਹਨੂੰ ਉਹ ਦੱਸਣ ਲਈ ਜੀ। ਸੋ ਉਸ ਬਿਨਾਹ ਤੇ ਉਹ ਬੰਦੇ ਨੇ ਬਾਇਜ਼ਤ ਪਰੀ ਹੋ ਜਾਣਾ। ਸੋ ਕਈ ਵਾਰ ਕਈ ਇਹੋ ਜਿਹੀ ਟੈਕਨੀਕੈਲਿਟੀਜ਼ ਹੁੰਦੀਆਂ ਜਿਹੜੀਆਂ ਕਿ ਪੁਲਿਸ ਵਾਲਿਆਂ ਨੇ ਪੂਰੀਆਂ ਕਰਨੀਆਂ ਹੁੰਦੀਆਂ, ਸਟੈਪ ਬਾਏ ਸਟੈਪ ਲੜੀਬੰਦ ਉਹਨਾਂ ਨੂੰ ਚੀਜ਼ਾਂ ਕਰਨੀਆਂ ਪੈਂਦੀਆਂ। ਜੇ ਕਿਤੇ ਵੀ ਲੜੀ ਟੁੱਟ ਜਾਵੇ ਤਾਂ ਕਾਨੂੰਨ ਇਹ ਕਹਿੰਦਾ ਕਿ ਚਾਹੇ ਬੰਦਾ ਜਿੰਨਾ ਮਰਜ਼ੀ ਗਿਲਤੀ ਹੋਵੇ ਪਰ ਉਹਨੂੰ ਬਾਇਜ਼ਤ ਪਰੀ ਕਰਨਾ ਪੈਂਦਾ, ਕਿਉਂਕਿ ਆਪਣੇ ਜਿਹੜੇ ਪੁਲਿਸ ਵਾਲੇ ਆ ਜੀ ਇਹਨਾਂ ਤੋਂ ਬਹੁਤ ਹੀ ਹਾਇਰ ਐਕਸਪੈਕਟੇਸ਼ਨ ਹੈ ਇਨ ਟਰਮਸ ਆਫ ਯੂ ਆਪਣੀ ਜੋਬ ਪੂਰੀ ਵਧੀਆ ਤਰੀਕੇ ਨਾਲ ਕਰਨਗੇ।
ਠੀਕ ਹੈ, ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਸਾਰੇ ਦੱਸ ਰਹੇ ਹੋ। ਅੱਛਾ, ਇੱਕ ਇਹ ਦੱਸੋ ਜੀ ਕਿ ਬੇਲ ਦੀ ਬੜੀ ਚਰਚਾ ਹੁੰਦੀ ਹੈ ਜੀ, ਬੇਲ ਬੜੀ ਆਸਾਨ ਹੈ, ਕੋਈ ਕਹਿੰਦਾ ਜੀ ਬੇਲ ਮੁਸ਼ਕਿਲ ਹੈ, ਕਾਨੂੰਨ ਸਖ਼ਤ ਹੋ ਗਏ ਨੇ, ਪਰ ਤੁਸੀਂ ਦੱਸੋ ਕੈਨੇਡਾ ਦੇ ਵਿਚ ਜਿਹੜਾ ਜ਼ਮਾਨਤ ਦਾ ਕਾਨੂੰਨ ਹੈ, ਬੇਲ ਦਾ ਕਾਨੂੰਨ ਹੈ, ਕਿੱਦਾਂ ਕੰਮ ਕਰਦਾ ਹੈ?
ਜ਼ਿਆਦਾਤਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ਰਿਹਾ ਕਰ ਹੀ ਦਿੱਤਾ ਜਾਂਦਾ ਜੀ। ਮੈਂ ਆਪਣੇ ਲਾਈਫ ਟਾਈਮ ਚ ਅਨੇਕਾਂ ਹੀ ਪਹਿਲੇ ਦਰਜੇ ਦੇ ਕਤਲ ਦੇ ਕੇਸ ਕੀਤੇ ਜੀ, ਸੈਕਿੰਡ ਡਿਗਰੀ ਮਰਡਰ ਦੇ ਕੇਸ ਕੀਤੇ, ਮੈਨ ਸਲੋਟਰ ਦੇ ਕੀਤੇ ਜੀ। ਆਮ ਤੌਰ ਤੇ ਤੁਹਾਡਾ ਸੰਵਿਧਾਨਿਕ ਹੱਕ ਹੈ ਬੇਲ ਤੇ ਬਾਹਰ ਆਉਣ ਦਾ, ਉਹ ਇਸ ਕਰਕੇ ਹੈ ਜੀ ਵੀ ਐਵਰੀਬਡੀ ਇਜ਼ ਪ੍ਰਜ਼ਿਊਮ ਟੂ ਬੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਤੇ ਜਿਹੜੀ ਪ੍ਰਜ਼ੰਪਸ਼ਨ ਆਫ ਇਨੋਸੈਂਸ ਆ ਬਿਲਕੁਲ ਬਰਕਰਾਰ ਰਹਿੰਦੀ ਹੈ ਜਦ ਤਾਈਂ ਤੁਹਾਨੂੰ ਕੋਰਟ ਵਿਚ ਦੋਸ਼ੀ ਨਹੀਂ ਪਾਇਆ ਜਾਂਦਾ। ਜੇ ਸਰਕਾਰੀ ਵਕੀਲ ਚਾਹੁੰਦਾ ਕਿ ਜੱਜ ਤੁਹਾਨੂੰ ਜੇਲ੍ਹ ਵਿਚ ਰੱਖੇ ਤਾਂ ਇਸ ਤਰ੍ਹਾਂ ਕਰਨ ਦੇ ਸਿਰਫ 3 ਕਾਰਨ ਹੋ ਸਕਦੇ ਜੀ। ਨੰਬਰ 1, ਪਹਿਲਾ ਪ੍ਰਾਇਮਰੀ ਗਰਾਉਂਡ, ਬੁਨਿਆਦੀ ਕਾਰਨ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਅਦਾਲਤ ਵਿਚ ਵਾਪਸ ਆਓਗੇ ਜੀ। ਜੇ ਤੁਹਾਡਾ ਰੈਕਡ ਇਹੋ ਜਿਹਾ ਮਾੜਾ ਵੀ ਪਹਿਲਾਂ ਵੀ ਤੁਸੀਂ ਕੋਰਟ ਡੇਟਸ ਮਿਸ ਕੀਤੀਆਂ ਤਾਂ ਤੁਹਾਨੂੰ ਜ਼ਮਾਨਤ ਨਹੀਂ ਮਿਲਦੀ। ਦੂਜਾ ਕਾਰਨ ਹੈ ਜੀ ਸੈਕੰਡਰੀ ਗਰਾਉਂਡ ਟੂ ਪ੍ਰੋਟੈਕਟ ਦ ਪਬਲਿਕ ਆਰ ਵਿਟਨੈਸ, ਜਨਤਾ ਜਾਂ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ। ਜੇ ਕੋਈ ਵੀ ਇਹੋ ਜਿਹੀ ਇੰਡੀਕੇਸ਼ਨ ਹੋਵੇ ਵੀ ਜੇ ਤੁਹਾਨੂੰ ਛੱਡਤਾ ਤਾਂ ਤੁਸੀਂ ਬਾਹਰ ਜਾ ਕੇ ਗਵਾਹਾਂ ਨੂੰ ਡਰਾਉਂਗੇ, ਧਮਕਾਉਂਗੇ, ਤਾਂ ਵੀ ਤੁਹਾਡੀ ਬੇਲ ਤੋਂ ਜਵਾਬ ਦੇ ਦਿੱਤਾ ਜਾ ਸਕਦਾ ਜੀ। ਤੀਸਰਾ ਜਿਹੜਾ ਇਹਨਾਂ ਨੇ ਬਣਾਇਆ, ਦੈਟਸ ਕਵਰ ਆਲ ਸੈਕਸ਼ਨ ਕਹਿੰਦੇ ਜੀ, ਟਰਸ਼ਰੀ ਗਰਾਊਂਡ, ਕਾਨੂੰਨੀ ਪ੍ਰਣਾਲੀ ਵਿਚ ਲੋਕਾਂ ਦਾ ਵਿਸ਼ਵਾਸ ਕਾਇਮ ਨਹੀਂ ਰਹੇਗਾ ਜੇ ਤੁਹਾਨੂੰ ਛੱਡ ਦਿੱਤਾ ਜਾਵੇ। ਸੋ ਇਹ 3 ਕਾਰਨ ਹੈ ਜੀ ਜੇ ਪ੍ਰੋਸੀਕਿਊਟਰ ਇਹਨਾਂ ਤਿੰਨਾਂ ਕਾਰਨਾਂ ਤੇ ਜੱਜ ਨੂੰ ਕਨਵਿੰਸ ਕਰ ਲਵੇ ਤਾਂ ਬੇਲ ਰੱਦ ਕੀਤੀ ਜਾਂਦੀ ਹੈ। ਪਰ ਅਸੀਂ ਆਲਮੋਸਟ ਫਸਟ ਡਿਗਰੀ ਸੈਕੰਡ ਡਿਗਰੀ ਕੇਸਿਸ ਚ ਵੀ ਲੋਕਾਂ ਨੂੰ ਜਿਹੜੀ ਕਿ ਬਹੁਤ ਹੀ ਡਿਫੀਕਲਟ ਸੀ ਅਸੰਭਵ ਸੀ ਉਹਨਾਂ ਕੇਸਿਸ ਚ ਵੀ ਲੋਕਾਂ ਨੂੰ ਜਮਾਨਤ ਦਵਾਈ ਹੈ ਬਿਕੋਜ਼ ਆਫ ਦਾ ਵਨ ਪ੍ਰਿੰਸੀਪਲ ਫੰਡਾਮੈਂਟਲ ਪ੍ਰਿੰਸੀਪਲ ਦੈਟ ਐਵਰੀਵਨ ਇਜ਼ ਪ੍ਰੀਜ਼ੂਮਡ ਟੂ ਬੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ।
ਅੱਛਾ, ਕੀ ਇਹ ਸੱਚ ਹੈ ਕਿ ਬਹੁਤ ਸਾਰੇ ਜਿਹੜੇ ਅਪਰਾਧਿਕ ਕਾਨੂੰਨ ਨੇ ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਜੋ ਲੋਕਾਂ ਨੂੰ ਫਰਜ਼ ਕਰ ਲਓ ਵੀ ਉਹਨਾਂ ਦੇ ਕਿਸੇ ਕਲਰ ਆਫ ਸਕਿਨ ਜਾਂ ਜਿਹੜਾ ਆਪਣਾ ਚਮੜੀ ਦਾ ਰੰਗ ਹੈ ਜਾਂ ਕਿਸੇ ਐਥਨੀਸਿਟੀ ਕਿਸੇ ਨਸਲ ਦੇ ਆਧਾਰ ਦੇ ਉੱਤੇ ਜੇ ਵੱਖਰੇ ਤਰੀਕੇ ਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਤਾਂ ਇਹਦੇ ਵਿੱਚ ਕੁਝ ਹੋ ਰਹੀ ਹੈ ਕੋਈ ਤਬਦੀਲੀਆਂ?
ਜ਼ਿਆਦਾਤਰ ਕੈਨੇਡੀਅਨ ਇਹ ਕਲਪਨਾ ਨਹੀਂ ਕਰ ਸਕਦੇ ਕਿ ਸਾਡੀ ਜਿਹੜੀ ਜਸਟਿਸ ਸਿਸਟਮ ਹੈ ਲੋਕਾਂ ਨਾਲ ਉਹਨਾਂ ਦੀ ਚਮੜੀ ਦੇ ਰੰਗ ਦੇ ਆਧਾਰ ਤੇ ਵੱਖਰਾ ਵਿਵਹਾਰ ਕਰੇਗੀ, ਪਰ ਇਹ ਉਹ ਨਹੀਂ ਹੈ ਜੋ ਸੋਚਦੇ ਹੈ ਜੀ। ਹੁਣ ਜਿਹੜੇ ਲੋਕ ਜਾਂ ਤਾਂ ਕਾਲੇ ਹਨ ਜਾਂ ਮੂਲ ਨਿਵਾਸੀ ਨੇਟਿਵ ਹਨ ਉਹਨਾਂ ਨਾਲ ਵੱਖਰਾ ਵਿਵਹਾਰ ਕੀਤਾ ਜਾਂਦਾ, ਪਰ ਸਿਰਫ ਉਦੋਂ ਹੀ ਜਦੋਂ ਸਜ਼ਾ ਦੀ ਗੱਲਬਾਤ ਆਉਂਦੀ ਹੈ। ਇਸ ਦਾ ਕਾਰਨ ਇਹ ਹੈ ਵੀ ਕੈਨੇਡਾ ਦੇ ਪਿਛੋਕੜ ਵਿਚ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਅਤੇ ਕਾਲੇ ਲੋਕ ਸਮਾਜ ਅਤੇ ਨਿਆਂ ਪ੍ਰਣਾਲੀ ਦੁਆਰਾ ਨਸਲਵਾਦ ਦਾ ਕਾਫੀ ਸ਼ਿਕਾਰ ਹੋ ਚੁੱਕੇ ਹਨ। ਇਸ ਲਈ ਅਦਾਲਤਾਂ ਨੇ ਫੈਸਲਾ ਕੀਤਾ ਕਿ ਨਸਲਵਾਦ ਨੂੰ ਰੋਕਣ ਲਈ ਖਾਸ ਰਿਆਇਤਾਂ ਦੇ ਕੇ ਅਤੀਤ ਦੀਆਂ ਗਲਤੀਆਂ ਨੂੰ ਠੀਕ ਕਰਨ ਚ ਕੁਝ ਮਦਦ ਹੋ ਸਕਦੀ ਹੈ। ਸੋ ਯੈਸ, ਯੂ ਨੋ, ਅਗਰ ਤੁਸੀਂ ਨੇਟਿਵ ਹੋ ਜਾਂ ਤੁਸੀਂ ਕਾਲੇ ਹੋ ਤਾਂ ਜਿਹੜੀ ਤੁਹਾਡੀ ਸਜ਼ਾ ਉਹਦੇ ਵਿਚ ਆਮ ਕੈਨੇਡੀਅਨ ਨਾਲੋਂ ਫਰਕ ਹੋ ਸਕਦਾ ਜੀ।
ਅੱਛਾ, ਅਕਸਰ ਕਈ ਵਾਰ ਇਹ ਹੁੰਦਾ ਕਿ ਘਰ ਦੇ ਵਿਚ ਜੇ ਕੋਈ ਇਸ਼ੂ ਹੋ ਗਿਆ ਫਿਰ ਤੇ ਪੁਲਿਸ ਬੁਲਾਉਂਦੇ ਆ, ਪਰ ਕਈ ਵਾਰ ਜੇ ਨਹੀਂ, ਕਈ ਵਾਰ ਇਹ ਵੀ ਆ ਜਾਂਦਾ ਜੀ ਉਹ ਲੇਡੀ ਨੇ ਕਿਹਾ ਚਲੋ ਇਹਨੂੰ ਡਰਾਉਣ ਲਈ ਜਾਂ ਕੁਛ ਏਦਾਂ ਕਹਿਣ ਲਈ ਕਰ ਲਓ। ਹੁਣ ਇੱਕ ਵਾਰ ਜਦੋਂ ਔਰਤ ਨੇ ਪੁਲਿਸ ਨੂੰ ਘਰ ਦੇ ਵਿਚ ਬੁਲਾ ਲਿਆ ਔਰ ਇਹ ਕਹਿ ਦਿੱਤਾ, ਪੁਲਿਸ ਦੇ ਸਾਹਮਣੇ ਬਿਆਨ ਦੇ ਦਿੱਤਾ ਕਿਸੇ ਮਹਿਲਾ ਨੇ ਕਿ ਜੀ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਕੁੱਟਿਆ, ਫਿਰ ਡੋਮੈਸਟਿਕ ਕੇਸ ਕਿਆ ਉਹ ਔਰਤ ਉਸ ਤੋਂ ਬਾਅਦ ਵਾਪਸ ਲੈ ਸਕਦੀ ਆ ਜਾਂ ਉਹ ਆਪਣੇ ਹੀ ਦਿੱਤੀ ਹੋਈ ਗਵਾਹੀ ਦੇ ਆਧਾਰ ਦੇ ਉੱਤੇ ਉਹ ਫਿਰ ਡੋਮੈਸਟਿਕ ਕੇਸ, ਡੋਮੈਸਟਿਕ ਵਾਇਲੈਂਸ ਦਾ ਕੇਸ ਯਾਨੀ ਕਿ ਘਰੇਲੂ ਹਿੰਸਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਵਾਪਸ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ?
ਨਹੀਂ ਜੀ, ਵਾਪਸ ਨਹੀਂ ਲੈ ਸਕਦੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਉਹ ਹੀ ਹੋ ਜਿਸ ਨੂੰ ਕੁੱਟਿਆ ਮਾਰਿਆ ਗਿਆ, ਪੀੜਤ ਕੇਸ ਵਾਪਸ ਆਪ ਨਹੀਂ ਲੈ ਸਕਦਾ ਜੀ। ਯੂ ਨੋ, ਇੰਡੀਆ ਅਮੈਰੀਕਾ ਵਿਚ ਤੁਸੀਂ ਆਪਣੀ ਗਵਾਈ ਹੋਈ ਫਸਟ ਇੰਸਟੈਂਸ ਰਿਪੋਰਟ ਐਫ ਆਈ ਆਰ ਵਾਪਸ ਲੈ ਸਕਦੇ ਹੋ, ਪਰ ਕੈਨੇਡਾ ਵਿਚ ਤੁਸੀਂ ਅਜਿਹਾ ਨਹੀਂ ਕਰ ਸਕਦੇ। ਕੇਸ ਵਾਪਸ ਲੈਣ ਦਾ ਇੱਕੋ ਇੱਕ ਤਰੀਕਾ ਹੈ, ਜੇ ਤੁਸੀਂ ਪੁਲਿਸ ਕੋਲ ਜਾ ਕੇ ਕਹਿੰਦੇ ਹੋ ਕਿ ਜਦੋਂ ਤੁਸੀਂ ਪੁਲਿਸ ਰਿਪੋਰਟ ਕੀਤੀ ਸੀ ਤਾਂ ਤੁਸੀਂ ਝੂਠ ਬੋਲਿਆ ਸੀਗਾ, ਪੁਲਿਸ ਤੁਹਾਡੇ ਪਤੀ ਨੂੰ ਤਾਂ ਹੋ ਸਕਦਾ ਕਿ ਛੱਡ ਦੇਵੇ ਪਰ ਤੁਹਾਨੂੰ ਜ਼ਰੂਰ ਝੂਠ ਬੋਲਣ ਲਈ ਤੁਹਾਨੂੰ ਅਰੈਸਟ ਕਰ ਸਕਦੀ ਹੈ। ਸੋ ਬੀ ਵੈਰੀ ਵੈਰੀ ਕੇਅਰਫੁਲ, ਕੁਛ ਵੀ ਮੂੰਹ ਚੋਂ ਸ਼ਬਦ ਕੱਢਣ ਤੋਂ ਪਹਿਲਾਂ ਬੀ ਵੈਰੀ ਵੈਰੀ ਕੇਅਰਫੁਲ। ਕਿਸੇ ਵੀ ਤਰ੍ਹਾਂ ਦਾ ਯੂ ਨੋ, ਜਦ ਤੁਸੀਂ ਪੁਲਿਸ ਕੋਲ ਜਾ ਕੇ ਉਹਨਾਂ ਦਾ ਟਾਈਮ ਵੇਸਟ ਕਰਦੇ ਹੋ ਜਾਂ ਉਹਨਾਂ ਨੂੰ ਸ਼ੱਕ ਹੋ ਜਾਵੇ ਕਿ ਵੀ ਤੁਸੀਂ ਆਪਣਾ ਕਾਨੂੰਨ ਦੇ ਰਸਤੇ ਰੋੜਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਅਬਸਟ੍ਰਕਸ਼ਨ ਆਫ ਜਸਟਿਸ ਵੀ ਚਾਰਜ ਕੀਤਾ ਜਾਵੇ।
ਠੀਕ ਹੈ। ਅੱਛਾ, ਇੱਕ ਐਕਸਟ੍ਰੀਮ ਕੇਸ ਦਾ ਵੀ ਜ਼ਿਕਰ ਕਰਦੇ ਹਾਂ ਕਿ ਫਰਜ਼ ਕਰ ਲਓ ਕੋਈ ਨੌਜਵਾਨ ਲੜਕੀ ਹੈ, ਉਹਦਾ ਫਰਜ਼ ਕਰ ਲਓ ਕੋਈ ਬਲਾਤਕਾਰ ਕਰਨ ਵਾਲਾ ਜਿਹੜਾ ਸ਼ਖਸ ਹੈ ਤੇ ਲੜਕੀ ਤੋਂ ਉਹਦਾ ਕਤਲ ਹੋ ਗਿਆ, ਫਿਰ ਅਦਾਲਤ ਵਿਚ ਕੀ ਇਹ ਕਤਲ ਦਾ ਮਾਮਲਾ ਹੁਣ ਸੈਲਫ ਡਿਫੈਂਸ ਦੇ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਔਰ ਕੀ ਜੇ ਦੇਖਿਆ ਜਾ ਸਕਦਾ ਤਾਂ ਫਿਰ ਇਹ ਕਿੱਦਾਂ ਸਾਬਿਤ ਹੋਏਗਾ ਕਿ ਜੀ ਇਹ ਸੈਲਫ ਡਿਫੈਂਸ ਦਾ ਮਾਮਲਾ ਸੀਗਾ?
ਉਸਨੂੰ ਜਾਂ ਕਿਸੇ ਹੋਰ ਸੈਲਫ ਡਿਫੈਂਸ ਕਾਨੂੰਨ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਜੱਜ ਨੂੰ ਤਿੰਨ ਚੀਜ਼ਾਂ ਦਿਖਾਉਣ ਦੀ ਜ਼ਰੂਰਤ ਪੈਂਦੀ ਹੈ ਜੀ। ਨੰਬਰ ਇੱਕ, ਬਿਲੀਫ, ਵਿਸ਼ਵਾਸ ਕਿ ਉਸਦਾ ਮੰਨਣਾ ਸੀ ਕਿ ਉਸਦੇ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਸੀ ਜਾਂ ਉਸਦੇ ਵਿਰੁੱਧ ਤਾਕਤ ਵਰਤੇ ਜਾਣ ਦੀ ਧਮਕੀ ਦਿੱਤੀ ਜਾ ਰਹੀ ਸੀ ਜੀ। ਨੰਬਰ ਟੂ, ਪਰਪਸ, ਉਦੇਸ਼ ਕੀ ਸੀਗਾ ਜੀ ਉਸਨੇ ਲੜਨ ਲਈ, ਜੋ ਚਾਕੂ ਜਾਂ ਜਿਸ ਵੀ ਹਥਿਆਰ ਦੀ ਵਰਤੋਂ ਕਰਕੇ ਉਸ ਵਿਅਕਤੀ ਦਾ ਕਤਲ ਕਰ ਦਿੱਤਾ ਸੀ ਉਹ ਉਸਨੇ ਆਪਣੇ ਬਚਾਅ ਲਈ ਕੀਤਾ ਸੀ ਨਾ ਕਿ ਕਿਸੇ ਹੋਰ ਕਾਰਨ ਕਰਕੇ ਜੀ। ਫਾਰ ਐਗਜ਼ਾਮਪਲ, ਜੇ ਉਹ ਇਨਸਾਨ ਪਹਿਲਾਂ ਹੀ ਜ਼ਬਰਦਸਤੀ ਉਸਦੀ ਇੱਜ਼ਤ ਲੁੱਟ ਕੇ ਬਾਹਰ ਨਿਕਲ ਚੁੱਕਾ ਸੀ ਅਤੇ ਉਸ ਲੜਕੀ ਨੇ ਉਸਦਾ ਪਿੱਛਾ ਕਰਕੇ ਉਸਦੇ ਚਾਕੂ ਮਾਰ ਦਿੱਤਾ ਤਾਂ ਇਸ ਨੂੰ ਸੈਲਫ ਡਿਫੈਂਸ ਨਹੀਂ ਮੰਨਿਆ ਜਾਊਗਾ ਜੀ। ਲਾਸਟਲੀ, ਯੂ ਨੋ, ਉਸਨੇ ਜਿੰਨੀ ਵੀ ਤਾਕਤ ਦੀ ਵਰਤੋਂ ਕੀਤੀ ਉਹ ਉਹਨਾਂ ਸਰਕਮਸਟਾਂਸਿਸ ਵਿਚ ਵਾਜਬ ਹੋਣੀ ਚਾਹੀਦੀ ਸੀ ਜੀ। ਫਾਰ ਐਗਜ਼ਾਮਪਲ, ਜੇ ਕੋਈ ਛੋਟੀ ਜਿਹੀ ਔਰਤ ਕਿਸੇ ਵੱਡੇ ਆਦਮੀ ਨੂੰ ਚਾਕੂ ਮਾਰ ਰਹੀ ਹੈ ਜੋ ਉਸਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਤਾਂ ਅਦਾਲਤ ਇਹ ਨਤੀਜਾ ਕੱਢ ਸਕਦੀ ਹੈ ਮੋਸਟ ਆਫ ਦਾ ਟਾਈਮ ਕਿ ਉਸਨੇ ਜੋ ਵੀ ਤਾਕਤ ਵਰਤੀ ਉਹ ਵਾਜਬ ਸੀ। ਸੋ ਬਾਏ ਦਾ ਐਂਡ ਆਫ ਦਾ ਡੇ ਯੂ ਨੋ ਇਟ ਆਲ ਡਿਪੈਂਡਸ ਅਪਨ ਦਾ ਸਰਕਮਸਟਾਂਸ। ਜੇ ਬੰਦਾ ਕੋਈ ਵੀ ਗਲਤ ਕੰਮ ਕਰਕੇ ਤੁਹਾਡੇ ਘਰ ਚੋਂ ਬਾਹਰ ਜਾ ਰਿਹਾ ਤੁਸੀਂ ਉਹਦੇ ਪਿੱਛੇ ਭੱਜ ਕੇ ਉਹਦੀ ਪਿੱਠ ਛੁਰਾ ਮਾਰ ਦਿਓ, ਦੈਟ ਇਜ਼ ਨਾਟ ਸੈਲਫ ਡਿਫੈਂਸ, ਯੂ ਵਿਲ ਬੀ ਚਾਰਜ।
ਠੀਕ ਹੈ, ਆਹ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਤੁਸੀਂ ਕਹੀ ਕੋਈ ਬੰਦਾ ਗਲਤ ਕੰਮ ਕਰਕੇ ਤੁਹਾਡੇ ਘਰ ਤੋਂ ਬਾਹਰ ਜਾ ਰਿਹਾ, ਅਸੀਂ ਅਕਸਰ ਇਹ ਵੀਡੀਓ ਦੇਖਦੇ ਹਾਂ ਕਿ ਕਈ ਵਾਰ ਬੰਦੇ ਗੱਡੀ ਚੋਰੀ ਕਰਨ ਆਏ ਆ ਘਰ ਦੇ ਵਿੱਚ ਤੇ ਬੰਦੇ ਜਦੋਂ ਗੱਡੀ ਚੋਰੀ ਕਰਕੇ ਜਾ ਰਹੇ ਆ ਬੰਦੇ ਪਿੱਛੇ ਦੌੜਦੇ ਉਹਨਾਂ ਤੇ ਅਟੈਕ ਕਰਦੇ, ਚਲੋ ਉਹਨੂੰ ਛੱਡੀਏ ਆਪਾਂ, ਇਹਦੇ ਨਾਲ ਮਿਲਦਾ ਜੁਲਦਾ ਸਵਾਲ ਇਹੀ ਬਣ ਜਾਂਦਾ ਫਿਰ ਕਿ ਲੋਕਾਂ ਦਾ ਫਿਰ ਇਤਰਾਜ਼ ਆ ਜਦੋਂ ਆ ਸਾਰੀ ਵੀਡੀਓ ਦੇਖਦੇ ਆ, ਸਾਰਾ ਕੋਈ ਦੇਖਦੇ ਆ ਤੇ ਆਮ ਅਸੀਂ ਮੀਡੀਆ ਚ ਵੀ ਕਵਰ ਕਰਦੇ ਆ, ਰੇਡੀਓ ਤੇ ਟੀਵੀ ਤੇ ਬੈਠੇ ਡਿਸਕਸ਼ਨ ਕਰਦੇ ਆ, ਉਹ ਕਹਿੰਦੇ ਆ ਕਿ ਇੱਥੇ ਤੇ ਸਾਰੇ ਜਿਹੜੇ ਅਧਿਕਾਰ ਨੇ ਉਹ ਜੀ ਇਹਨਾਂ ਨੂੰ ਚੋਰੀਆਂ ਕਰਨ ਵਾਲੇ ਉਹ ਅਪਰਾਧੀਆਂ ਨੂੰ ਹੈਗੇ ਸਾਰੇ ਅਧਿਕਾਰ, ਆਮ ਬੰਦੇ ਦਾ ਤਾਂ ਕੋਈ ਅਧਿਕਾਰ ਹੀ ਨਹੀਂ, ਸਾਨੂੰ ਤਾਂ ਕੋਈ ਰਾਈਟ ਨਹੀਂ ਹੈ, ਇਹ ਸਹੀ ਹੈ ਗਲਤ ਹੈ, ਜਰਾ ਇਹਦਾ ਅਨਾਲਿਸਿਸ ਕਰੋ।
ਇਹਨਾਂ ਜਿਹਦੇ ਵਿੱਚ ਇਹ ਕੁਝ ਜਿਹਾ ਹੈ ਜੋ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ, ਅਤੇ ਇਹ ਸੱਚ ਵੀ ਹੈ ਕਿ ਅਪਰਾਧੀਆਂ ਨੂੰ ਸਾਡੇ ਕਾਨੂੰਨ ਦੇ ਤਹਿਤ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਹਨ। ਮੈਨੂੰ ਲੋਕ ਹਰ ਰੋਜ਼ ਪੁੱਛਦੇ ਹਨ ਜੀ ਕੁਸ਼ਚਨ, ਪਰ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਅਪਰਾਧੀਆਂ ਨੂੰ ਜੋ ਅਧਿਕਾਰ ਮਿਲੇ ਹੋਏ ਹਨ ਉਹ ਉਹਨਾਂ ਨੂੰ ਸਰਕਾਰ ਤੋਂ ਬਚਾਉਣ ਲਈ ਹਨ, ਅਤੇ ਮੰਨੋ ਜਾਂ ਨਾ ਇਹ ਅਧਿਕਾਰ ਸਾਨੂੰ ਸਾਰਿਆਂ ਨੂੰ ਸਰਕਾਰ ਦੀ ਤਪਸ਼ ਤੋਂ ਬਚਾਉਂਦੇ ਹਨ। ਅਦਾਲਤ ਵਿਚ ਅਪਰਾਧੀ ਕੋਲ ਪੀੜਤ ਨਾਲੋਂ ਜ਼ਿਆਦਾ ਅਧਿਕਾਰ ਹੁੰਦੇ ਹਨ, ਪਰ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪੀੜਤ ਉਹ ਨਹੀਂ ਹੈ ਜਿਸ ਨੂੰ ਜੇਲ੍ਹ ਭੇਜਿਆ ਜਾ ਸਕਦਾ ਜਾਂ ਡਿਪੋਰਟ ਕੀਤਾ ਜਾ ਸਕਦਾ। ਸਰਕਾਰ ਅਤੇ ਅਦਾਲਤ ਸੋਚਦੀ ਹੈ ਕਿ ਲੋਕਾਂ ਨੂੰ ਜੇਲ੍ਹ ਵਿਚ ਪਾਉਣ ਨਾਲ ਨਹੀਂ ਬਲਕਿ ਅਪਰਾਧੀਆਂ ਦੇ ਮੁੜ ਵਸੇਵੇ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਕੇ ਆਮ ਜਨਤਾ ਦੀ ਬਿਹਤਰ ਰੱਖਿਆ ਕੀਤੀ ਜਾ ਸਕੇ। ਸੋ ਲੋਕਾਂ ਦੀ ਜਿਹੜੀ ਸੋਚਣੀ ਹੈ ਮੈਂ ਉਹਦਾ ਸਤਿਕਾਰ ਕਰਦਾ ਜੀ, ਪਰ ਨਾਲ ਹੀ ਨਾਲ ਜਿਹੜਾ ਆਪਣਾ ਸਿਸਟਮ ਹੈ ਕ੍ਰਿਮੀਨਲ ਲਾਅ ਦਾ, ਲਾਅ ਆਫ ਐਵੀਡੈਂਸ, ਉਹਦੇ ਵਿੱਚ ਵੀ ਆਪਾਂ ਕਿਸੇ ਤਰੀਕੇ ਨਾਲ ਵੀ ਕੰਪਰੋਮਾਈਜ਼ ਨਹੀਂ ਕਰ ਸਕਦੇ।
ਠੀਕ ਹੈ, ਅੱਛਾ ਇੱਕ ਆਖਰੀ ਸਵਾਲ ਕਿ ਜਿੱਦਾਂ ਹੁਣ ਕੋਈ ਬੰਦਾ ਇਹ ਵੀ ਕੋਈ ਪਲੀ ਲੈ ਸਕਦਾ ਹੈ, ਉਹ ਕਹਿੰਦੇ ਜੀ ਮੈਨੂੰ ਤਾਂ ਇਸ ਬਾਰੇ ਕੋਈ ਨੌਲੇਜ ਨਹੀਂ ਸੀ, ਏਦਾਂ ਦਾ ਕਾਨੂੰਨ ਹੈ, ਮਤਲਬ ਕਿ ਇਹ ਵੀ ਬਚਾਵ ਲਈ ਵਰਤਿਆ ਜਾ ਸਕਦਾ ਕਿ ਬੰਦਾ ਇਗਨੋਰੈਂਸ ਪਲੀਡ ਕਰ ਦੇਵੇ ਕਾਨੂੰਨ ਦੇ ਬਾਰੇ, ਕੋਈ ਪਤਾ ਹੀ ਨਹੀਂ ਸੀ ਭਾਈ ਇਹ ਤਾਂ ਮੈਨੂੰ।
ਭਾਵੇਂ ਯੂ ਨੋ ਇੱਥੇ ਹਜ਼ਾਰਾਂ ਹੀ ਫੈਡਰਲ, ਪ੍ਰੋਵਿੰਸ਼ੀਅਲ, ਮਿਊਨਿਸਪਲ ਲਾਜ਼ ਹਨ, ਕੈਨੇਡੀਅਨ ਅਦਾਲਤਾਂ ਕਾਨੂੰਨ ਦੀ ਅਗਿਆਨਤਾ ਭਾਵ ਇਗਨੋਰੈਂਸ ਆਫ ਲਾਅ ਨੂੰ ਬਚਾਅ ਵਜੋਂ ਮਾਨਤਾ ਨਹੀਂ ਦਿੰਦੀਆਂ। ਕਾਨੂੰਨ ਦਾ ਵਿਹਾਰਕ ਆਧਾਰ ਹੋ ਸਕਦਾ, ਇਸਨੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਜਦੋਂ ਸਥਿਤੀਆਂ ਨਸਲੀ ਸਮੂਹਾਂ ਜਾਂ ਇੱਥੋਂ ਤੱਕ ਕਿ ਕੈਨੇਡਾ ਦੇ ਆਦਿਵਾਸੀ ਲੋਕਾਂ ਤੇ ਵੀ ਲਾਗੂ ਹੁੰਦੀਆਂ, ਜੋ ਅਕਸਰ ਸਾਡੀਆਂ ਕਾਨੂੰਨੀ ਧਾਰਨਾਵਾਂ ਤੋਂ ਅਣਜਾਣ ਹੁੰਦੇ ਹਨ ਕਿ ਨਵੇਂ ਇਮੀਗ੍ਰੈਂਟਸ ਤੋਂ ਸਾਰੇ ਕਾਨੂੰਨਾਂ ਨੂੰ ਜਾਣਨ ਦੀ ਉਮੀਦ ਕੀਤੀ ਜਾ ਸਕਦੀ ਹੈ। ਕੀ ਇਹ ਸਹੀ ਹੈ ਕਿ ਸਾਡੇ ਆਦਿਵਾਸੀ ਲੋਕ ਜੋ ਗੋਰੇ ਲੋਕਾਂ ਅਤੇ ਉਨ੍ਹਾਂ ਦੇ ਕਾਨੂੰਨਾਂ ਦੇ ਆਮ ਤੋਂ ਪਹਿਲਾਂ ਹਜ਼ਾਰਾਂ ਸਾਲ ਤੱਕ ਬਚੇ ਰਹੇ ਅਤੇ ਜਿਨ੍ਹਾਂ ਕੋਲ ਨਿਆਂ ਦੀਆਂ ਆਪਣੀਆਂ ਪ੍ਰਣਾਲੀਆਂ ਸਨ, ਤੋਂ ਸਾਡੇ ਕਾਨੂੰਨਾਂ ਨੂੰ ਸਮਝਣ ਅਤੇ ਜਾਣਨ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਉਦਾਹਰਣ ਲਈ ਕੁਝ ਨੇਟਿਵ ਨਿਵਾਸੀ ਤਾਂ ਇਨੂਇਟ ਜਿਹੜੀਆਂ ਜੀ ਆਪਣੀ ਕਮਿਊਨਿਟੀ, ਬਲੀਵ ਯੂ ਆਰ ਨਾਟ, ਉਨ੍ਹਾਂ ਕੋਲ ਦੋਸ਼ੀ ਲਈ ਆਪਣੀ ਭਾਸ਼ਾ ਵਿਚ ਇਕ ਸ਼ਬਦ ਵੀ ਨਹੀਂ। ਸੋ ਤੁਹਾਡੇ ਸਵਾਲ ਦਾ ਸਧਾਰਨ ਜਿਹਾ ਜਵਾਬ ਦਿੰਦੇ ਹੋਏ, ਇਗਨੋਰੈਂਸ ਆਫ ਲਾਅ ਇਜ਼ ਨਾਟ ਅ ਡਿਫੈਂਸ। ਲੋਕੀ ਜਿਹੜੇ ਇੱਥੇ ਨਵੇਂ ਆਉਂਦੇ ਆ ਜੀ, ਉਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਵੀ ਉਨ੍ਹਾਂ ਨੂੰ ਯੂ ਨੋ ਕਾਨੂੰਨ ਦੇ ਬਾਰੇ ਪਤਾ ਹੈ। ਹੁਣ ਆਪਣੀ ਏਅਰਪੋਰਟ ਰੋਡ ਹੈ ਜੀ ਬ੍ਰੈਂਪਟਨ ਚ ਜਾਂ ਯੂ ਨੋ ਸਟੀਲਸ ਆ ਗਈ ਹੈ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਗੱਡੀ ਉੱਥੇ ਚਲਾ ਰਹੇ ਹੈ ਉੱਥੇ ਸਪੀਡ ਲਿਮਿਟ ਕਿੰਨੀ ਹੈ ਜੀ, ਤੇ ਯੂ ਨੋ ਤੁਸੀਂ ਕੋਰਟ ਵਿਚ ਖੜ ਕੇ ਇਹ ਨਹੀਂ ਕਹਿ ਸਕਦੇ ਜੀ ਮੈਂ ਜਿੱਥੇ ਰਾਈਟ ਹੈਂਡ ਟਰਨ ਕੀਤਾ ਉੱਥੇ ਆਪਣਾ ਸਪੀਡ ਦਾ ਸਾਈਨ ਨਹੀਂ ਸੀਗਾ। ਯੂ ਸ਼ੁਡ ਨੋ ਕਿ ਵੀ ਜਿੱਥੇ ਕੋਈ ਸਾਈਨ ਨਹੀਂ ਹੈ ਤਾਂ ਉੱਥੇ ਕਿੰਨੀ ਸਪੀਡ ਲਾਗੂ ਹੁੰਦੀ ਹੈ ਜੀ। ਸੋ ਦੀਜ਼ ਆਰ ਸਮ ਆਫ ਦਾ ਐਗਜ਼ਾਮਪਲ। ਸੋ ਨਹੀਂ ਤਾਂ ਹਰ ਇੱਕ ਬੰਦਾ ਇਹ ਕਹਿ ਕੇ ਕੋਰਟ ਵਿਚ ਵੱਗ ਜੂਗਾ ਜੀ ਮੈਨੂੰ ਤਾਂ ਕਾਨੂੰਨ ਬਾਰੇ ਪਤਾ ਨਹੀਂ ਸੀ। ਸੋ ਇਸ ਕਰਕੇ ਇਨ੍ਹਾਂ ਨੇ ਜਿਹੜਾ ਫੰਡਾਮੈਂਟਲ ਪ੍ਰਿੰਸੀਪਲ ਬਣਾਇਆ ਇਗਨੋਰੈਂਸ ਆਫ ਲਾਅ ਇਜ਼ ਨਾਟ ਅ ਡਿਫੈਂਸ, ਇਸੇ ਤਰ੍ਹਾਂ ਦੀ ਸਿਚੁਏਸ਼ਨ ਤੇ ਨੱਥ ਪਾਉਣ ਲਈ ਹੈ।
ਬਹੁਤ ਵਧੀਆ ਬ੍ਰਿਜਮੋਹਨ ਸਾਹਿਬ, ਤੁਸੀਂ ਹਮੇਸ਼ਾ ਇਸ ਤਰ੍ਹਾਂ ਜਾਣਕਾਰੀ ਦਿੰਦੇ ਹੋ, ਬੜੀ ਇੰਟਰਸਟਿੰਗ ਇਨਫਾਰਮੇਸ਼ਨ ਹੁੰਦੀ ਹੈ ਔਰ ਆਈ ਐਮ ਸ਼ੋਰ ਕਿ ਸਾਡੀ ਕਮਿਊਨਿਟੀ ਇਸ ਤੋਂ ਜ਼ਰੂਰ ਫਾਇਦਾ ਉਠਾਉਂਦੀ ਹੋਏਗੀ। ਔਰ ਬ੍ਰਿਜਮੋਹਨ ਸਾਹਿਬ ਜਾਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਗੱਲ ਸ਼ੇਅਰ ਕਰਨਾ ਚਾਹੋ ਉਹ ਵੀ ਜ਼ਰੂਰ ਕਰੋ ਔਰ ਨਾਲ ਹੀ ਆਪਣੀਆਂ ਕੰਟੈਕਟ ਡਿਟੇਲਸ ਵੀ ਉਹ ਵੀ ਜ਼ਰੂਰ ਦਿਓ। ਪਲੀਜ਼ ਗੋ ਅਹੈਡ ਸਰ।
ਹਾਂਜੀ ਜਗਵੀਰ ਜੀ, ਜ਼ਿੰਦਗੀ ਸਾਰਿਆਂ ਤੋਹਫਿਆਂ ਚੋਂ ਸਭ ਤੋਂ ਕੀਮਤੀ ਤੋਹਫਾ ਜੀ। ਕਾਨੂੰਨ ਕੇਵਲ ਉਦੋਂ ਹੀ ਸ਼ਾਮਲ ਹੁੰਦਾ ਜਦੋਂ ਕੁਝ ਗਲਤ ਵਾਪਰ ਜਾਂਦਾ ਜੀ। ਕਿਸੇ ਨਾਲ ਦੁਰਵਿਵਹਾਰ ਕਰਨਾ ਜ਼ੁਰਮ ਹੈ, ਪਰ ਆਪਣੇ ਆਪ ਨਾਲ ਦੁਰਵਿਵਹਾਰ ਕਰਨ ਦੇਣਾ ਵੀ ਇਕ ਜ਼ੁਰਮ ਹੀ ਮੰਨਿਆ ਜਾਂਦਾ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਤੁਸੀਂ ਸਾਡੀ ਵੈਬਸਾਈਟ